ਵਾਹਿਗੁਰੂ ਸਹਿਜੀਵ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸਚ ਜੁਗ ਆਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਹਮੇ ਅਵਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਵੇਖੈ ਵੇਖਾਈ ਮਾਇਆ ਮੋਹ ਭਰਮ ਕੈ ਭੂਲੇ ਸੁਪਦਾ ਰਸੂ ਪ੍ਰੀਤ ਲਗਾਏ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਤੁਮਰੀ ਮਹਿਮਾ ਅਪਰੇ ਅਪਾਰਾ ਜਾਂ ਕਾਲ ਹੁਨ ਕਿਨ ਹੂੰ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਿਆਲ ਗਰੀਬ ਨਵਾਜਾ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਗਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰੂ ਸੇਵੀਐ ਅਹਨਸ ਸਹਿਜ ਸੁਹਾਰੇ
ਗੁਰੂ ਕੈ ਜਾਏ
ਦਰਸ਼ਨ ਪਰਸੈ ਗੁਰੂ ਕੈ
ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਕਾਨੜਾ ਮਹੱਲਾ ਚੌਥਾ ਹਰ ਗੁਣ ਗਾਵੋ ਜਗਦੀਸ਼ ਏਕਾ ਜਿਹੀ ਕੀਚੈ ਲੱਖ ਬੀਸ ਹਰ ਗੁਣ ਗਾਵੋ ਜਗਦੀਸ਼ ਏਕਾ ਜਿਹੀ ਕੀਚੈ ਲੱਖ ਬੀਸ ਜਪ ਹਰ ਹਰ ਸ਼ਬਦ ਜਪੀਸ ਹਰ ਹੋ ਹੋ ਕਿਰਪੀਸ ਰਹਾਉ ਹਰ ਕਿਰਪਾ ਕਰ ਸੁਆਮੀ ਹਮ ਲਾਏ ਹਰ ਸੇਵਾ ਹਰ ਜਪ ਜਪੇ ਹਰ ਜਪ ਜਪੇ ਜਪ ਜਪੋ ਜਗਦੀਸ਼ ਤੁਮਰੇ ਜਨ ਰਾਮ ਜਪੈ ਤੇ ਉਤਮ ਤਿਨ ਕਹੋ ਘੁੰਮ ਘੁੰਮੇ ਘੁੰਮ ਘੁੰਮ ਜੀਸ ਹਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੇ ਸੋ ਕਰਹੇ ਜੇ ਤੁਧ ਭਾਵੀਸ ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ ਧਨ 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 ਧੰਨ ਗੁਰੂ ਸਾਹਿਬੀਸ ਹਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੇ ਸੋ ਕਰਹਿ ਜੇ ਤੁਦ ਪਾਵੀਸ ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ ਧਨ 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 ਧੰਨ ਗੁਰੂ ਸਾਹਿਬੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀ ਹੋ ਆਪ ਸਰਬੱਤ ਸੰਗਤਾਂ ਅੰਮ੍ਰਿਤ ਵੇਲੇ ਦੀ ਹਾਜ਼ਰੀ ਭਰਨ ਵਾਸਤੇ ਗਰੀਬ ਨਿਵਾਜ ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ ਜਿਹੜੇ ਜਿਹੜੇ ਮਾਈ ਭਾਈ ਸਤਿਗੁਰਾਂ ਦੀ ਹਜ਼ੂਰੀ ਵਿੱਚ ਹਾਜ਼ਰ ਹਨ ਮਨ ਵਿਰਤੀਆਂ ਇਕਾਗਰ ਕਰੋ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਦਾ ਪ੍ਰਵਾਹ ਜੋ ਚੱਲ ਰਿਹਾ ਹੈ ਉਸ ਦਾ ਆਨੰਦ ਬਾਣੀ ਹੈ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਹੈ ਉਪਰੰਤ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਉਸ ਸ਼ਬਦ ਦਾ ਵਿਚਾਰ ਜੋ ਅਰਥ ਰੂਪ ਦੇ ਵਿੱਚ ਕਰਨਾ ਉਹਦਾ ਪਾਠ ਆਪ ਜੀ ਨੇ ਸਰਵਣ ਕਰ ਰਿਹਾ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ ਕਾਨੜਾ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਜਿਸ ਪ੍ਰਕਾਰ ਆਪ ਜੀ ਕਥਨ ਕਰਦੇ ਨੂੰ ਸੁਣਾਉਂਦੇ
ਕਾਨੜਾ ਮਹੱਲਾ ਚੌਥਾ
ਕਾਨੜਾ ਰਾਗ ਹੈ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਹ ਪਾਵਨ ਅੰਮ੍ਰਿਤ ਬਚਨ ਹੈ ਜੇ
ਹਰ ਗੁਣ ਗਾਵੋ ਜਗਦੀਸ਼
ਜਗਦੀਸ਼ ਤੋਂ ਭਾਵ ਹੈ ਜਗਤ ਦਾ ਜਿਹੜਾ ਈਸ਼ਵਰ ਹੈ ਉਹਨੂੰ ਜਗਦੀਸ਼ ਕਹਿੰਦੇ ਨੇ ਸੰਸਾਰ ਦਾ ਜੋ ਮਾਲਕ ਹੈ ਉਹਦੇ ਅਨੰਤ ਨਾਮ ਨੂੰ ਉਹਨਾਂ ਅਨੰਤ ਨਾਮਾਂ ਦੇ ਵਿੱਚ ਇਹ ਵੀ ਉਸਦਾ ਨਾਮ ਹੈ ਕਿ ਜਗਤ ਦਾ ਜੋ ਮਾਲਕ ਹੈ ਜਗ ਦਾ ਜੋ ਈਸ਼ਰ ਹੈ, ਇਹਦੇ ਐਸਾ ਜੋ ਵਾਹਿਗੁਰੂ ਹੈ, ਉਸ ਹਰੀ ਪਰਮੇਸ਼ੁਰ ਵਾਹਿਗੁਰੂ ਦੇ ਗੁਣ, ਜਿਹੜੇ ਗੁਣ ਹੁੰਦਾ ਸ੍ਰੇਸ਼ਟ ਖੂਬੀ ਦਾ ਨਾਮ, ਅਤੇ ਉਹਨਾਂ ਨੂੰ ਗਾਵੋ, ਗਾਉਣਾ ਕਰੋ। ਇਹਦਾ ਲਾਭ ਕੀ ਹੁੰਦਾ ਹੈ? ਗੁਣ ਗਾਵਤ ਤੇਰੀ ਉਤਰ ਸਮੈ, ਇਹ ਲਾਭ ਹੈ। ਇਸ ਕਰਕੇ ਪਰਮੇਸ਼ੁਰ ਦੇ ਗੁਣ ਗਾਉਣੇ, ਉਹਦੇ ਨਾਲ ਸਾਨੂੰ ਇਹ ਲਾਭ ਪ੍ਰਾਪਤ ਹੁੰਦਾ ਹੈ ਕਿ ਸਾਡੇ ਅੰਤਸ਼ਕਰਨ ਦੀ ਮੈਲ ਉਤਰਦੀ ਹੈ। ਜੇ ਕੋਈ ਕਹੇ ਵੀ ਇਹ ਗੁਣ ਗਾਉਣ ਦਾ ਕੀ ਲਾਭ ਕੀ ਹੈ? ਗੁਣ ਅਤੇ ਔਗੁਣ ਦੋ ਵੱਖਰੇ ਵੱਖਰੇ ਸ਼ਬਦ ਅਸੀਂ ਇਸਤੇਮਾਲ ਕਰਦੇ ਹਾਂ। ਸਾਡੇ ਪੜ੍ਹਨ ਵਿੱਚ, ਸੁਣਨ ਵਿੱਚ ਦੋ ਸ਼ਬਦ ਵਾਰ ਵਾਰ ਮਿਲਦੇ ਆ, ਗੁਣ ਔਰ ਔਗੁਣ। ਅਤੇ ਔਗੁਣ ਜੀਵ ਦੀ ਕਮਜ਼ੋਰੀ ਹੈ, ਅਤੇ ਗੁਣ ਜਿਹੜਾ ਹੈ ਵਾਹਿਗੁਰੂ ਦੀ ਦਾਤ ਹੈ। ਇੱਕ ਤਾਂ ਇਹ ਗੱਲ ਸਮਝਣ ਵਾਲੀ ਹੈ, ਕਿਸੇ ਦੇ ਵਿੱਚ ਵੀ ਕੋਈ ਗੁਣ ਨਾ ਹੋਇਆ ਨਾ ਹੋ ਸਕਦਾ। ਜੀਵ ਦੇ ਕੋਲ ਕੇਵਲ ਔਗੁਣ ਹੋ ਸਕਦੇ ਨੇ। ਅਤੇ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਫਲਾਣੇ ਦੇ ਵਿੱਚ ਆਹ ਬੜਾ ਗੁਣ ਹੈ, ਉਹਦਾ ਨਹੀਂ ਹੈ, ਇਹ ਪਰਮਾਤਮਾ ਵੱਲੋਂ ਉਹਨੂੰ ਰੱਬੀ ਦਾਤ ਪ੍ਰਾਪਤ ਹੋਈ, ਉਹਦੀ ਨਹੀਂ ਸੀ। ਇਹ ਗੁਣ ਹੈ ਜਿਹੜਾ ਵਾਹਿਗੁਰੂ ਦੀ ਦਾਤ ਹੈ, ਉਹਨੂੰ ਗੁਣਵੰਤਾ ਕਹਿੰਦੇ ਹਾਂ, ਗੁਣਾਂ ਦਾ ਦਾਤਾ ਕਹਿੰਦੇ ਹਾਂ। ਜਿਵੇਂ ਪਰਮੇਸ਼ੁਰ ਵਾਹਿਗੁਰੂ ਦਾ ਗੁਣਾਂ ਕਰਕੇ ਕੋਈ ਅੰਤ ਨਹੀਂ ਪਾ ਸਕਦਾ, ਅਤੇ ਸਾਡਾ ਜੀਵਾਂ ਦਾ ਔਗਣਾ ਕਰਕੇ ਵੀ ਕੋਈ ਅੰਤ ਨਹੀਂ। ਸਾਡੇ ਵੀ ਔਗਣ ਇੰਨੇ ਨੇ ਜਿਹੜੇ ਗਿਣੇ ਨਾ ਜਾਣ, ਪਰਮਾਤਮਾ 'ਚ ਗੁਣ ਇੰਨੇ ਜਿਹੜੇ ਗਿਣੇ ਨਾ ਜਾਣ, ਦੋ ਹੀ ਚੀਜ਼ਾਂ ਅਣਗਿਣਤ। ਜੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇ ਔਗਣ ਹੁੰਦਾ। ਇੱਕ ਦਿਨ ਦੇ ਗੁਨਾਹ ਬੰਦੇ ਦੇ, ਇੱਕ ਦਿਨ ਦੇ ਪਾਪ ਜਿਹੜੇ ਨੇ, ਉਹ ਵੀ ਗਿਣਨੇ ਔਖੇ ਨੇ। ਕਿਉਂ? ਚਲੋ ਅੱਖਾਂ ਦੀ ਗਿਣਤੀ ਹੋ, ਪਹਿਲੀ ਤਾਂ ਗੱਲ ਇਹ ਵੀ ਔਖੀ ਆ ਗਿਣਤੀ, ਵੀ ਕਿੰਨੀ ਵਾਰ ਬੁਰਾ ਦੇਖਿਆ ਸ਼ਾਮ ਤੱਕ, ਗਿਣਤੀ ਨਹੀਂ। ਕਿੰਨੀ ਵਾਰ ਬੁਰੀਆਂ ਗੱਲਾਂ ਸੁਣ ਲਈਆਂ, ਗਿਣਤੀ ਕੋਈ ਨਹੀਂ ਹੈ। ਕਿੰਨੇ ਬੁਰੇ ਸ਼ਬਦ ਅਸੀਂ ਬੋਲ ਲਏ ਸ਼ਾਮ ਤੱਕ, ਕੋਈ ਗਿਣਤੀ ਨਹੀਂ ਹੈ। ਜੇ ਇਹਨਾਂ ਦੇ ਅੰਕੜੇ ਗਿਣ ਵੀ ਲੈਣ, ਕੋਈ ਹਸਿਆਰ ਦੀ ਬਾਤ ਨਹੀਂ, ਤਾਂ ਮਨ ਦੇ ਕਿੰਨੇ ਮਾੜੇ ਫੁਰਨੇ ਆ ਚੁੱਕੇ ਨੇ, ਗਿਣੇ ਨਹੀਂ ਜਾ ਸਕਦੇ। ਇਸ ਕਰਕੇ ਹਮ ਅਵਗਣ ਭਰੇ ਇੱਕ ਗੁਣ ਨਾ, ਇਹ ਗੱਲ ਸਪਸ਼ਟ ਹੋ ਗਈ ਵੀ ਕੋਈ ਵੀ ਗੁਣ ਨਹੀਂ। ਗੁਣ ਹੈ ਵਾਹਿਗੁਰੂ ਦੀ ਦਾਤ, ਔਗਣ ਹੈ ਜੀਵ ਦੀ ਕਮਜ਼ੋਰੀ। ਉਸ ਵਾਹਿਗੁਰੂ ਪਰਮੇਸ਼ੁਰ ਵੱਲੋਂ ਜਦੋਂ ਕੋਈ ਦਾਤ ਮਿਲ ਜਾਏ, ਤਾਂ ਉਹਦਾ ਧੰਨਵਾਦ ਕਰਨਾ ਬਣਦਾ, ਨਾ ਕਿ ਉਸ ਦਾਤ ਦਾ ਹੰਕਾਰ। ਰੱਬੀ ਦਾਤ ਮਿਲ ਗਈ, ਕਿਸੇ ਨੂੰ ਗੁਣ ਮਿਲ ਗਿਆ, ਜਦੋਂ ਉਹਦਾ ਹੰਕਾਰ ਕਰ ਲਿਆ, ਉਹੀ ਗੁਣ ਔਗੁਣ 'ਚ ਬਦਲ ਗਿਆ। ਇਸ ਕਰਕੇ ਤੀਰਥ ਦੇ ਇਸ਼ਨਾਨ ਕਰਨਾ, ਦਾਨ ਕਰਨਾ ਭਾਵੇਂ ਚੰਗਾ ਹੈ, ਪਰ ਜੇ ਮਨ ਦੇ ਹੰਕਾਰ ਕਰ ਲਿਆ ਤਾਂ ਹਾਥੀ ਦੇ ਇਸ਼ਨਾਨ ਦੀ ਤਰ੍ਹਾਂ ਹੀ ਹੈ। ਤੀਰਥ ਵਰਤ ਔਰ ਦਾਨ ਕਰ ਮਨ ਮੈਂ ਤਰੇ ਗੁਮਾਨ, ਨਾਨਕ ਨੇ ਫਲ ਜਾਤੀ ਜੋ ਪੁੰਚਰ ਇਸ਼ਨਾਨ। ਹਰ ਚੰਗੇ ਕਰਮ ਦੇ ਨਾਲ ਅਭਿਮਾਨ ਪੈਦਾ ਹੋ ਕੇ ਉਸ ਨੂੰ ਮਲੀਮੇਟ ਕਰ ਦਿੰਦਾ, ਜੀਵ ਦੇ ਕੋਲ ਰਹਿਣੇ ਨਹੀਂ ਦਿੰਦਾ। ਥੋੜ੍ਹਾ ਜਿਹਾ ਵੀ ਕੁਛ ਕਰਦਾ ਹੈ, ਉਹਦਾ ਉਸੇ ਵੇਲੇ ਅਭਿਮਾਨ ਕਰਦਾ ਕਿ ਮੈਂ ਆਹ ਕੀਤਾ, ਉਹ ਨਿਫਲ ਹੋ ਜਾਂਦਾ। ਤੂੰ ਜਿਸ ਵੇਲੇ ਇਸ ਭਾਵ ਦੇ ਵਿੱਚ ਆਵਾਂਗੇ ਕਿ ਵਾਹਿਗੁਰੂ ਤੇਰੇ ਗੁਣ ਅਸੀਂ ਨਹੀਂ ਗਾ ਸਕਦੇ, ਆਪ ਜਪਾਏ ਜਪੇ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ, ਗੱਲ ਮੁੱਕ ਗਈ ਇਹ। ਤੋ ਇਸ ਕਰਕੇ ਗੁਣ ਹੈ ਸ੍ਰੇਸ਼ਟ ਖੂਬੀ, ਪਰਮਾਤਮਾ ਸਾਰਾ ਸ੍ਰੇਸ਼ਟ ਖੂਬੀਆਂ ਦੇ। ਪਰਮਾਤਮਾ ਦੇ ਵਿੱਚ ਇੱਕ ਵੀ ਔਗਣ ਨਹੀਂ, ਸਾਡੇ ਵਿੱਚ ਇੱਕ ਵੀ ਗੁਣ ਨਹੀਂ। ਗੁਰੂ ਸਾਹਿਬ ਜੀ ਇਹ ਸਾਨੂੰ ਜਗਿਆਸੂ ਜਨੋਂ ਉਪਦੇਸ਼ ਦਿੰਦੇ ਆ ਕਿ ਉਸ ਵਾਹਿਗੁਰੂ ਦੇ ਗੁਣ ਗਾਓ, ਅਤੇ ਆਪ ਗੁਣਵੰਤੇ ਨਾ ਬਣ ਬੈਠਿਓ, ਤੁਸੀਂ ਗੁਣਵੰਤੇ ਨਹੀਂ ਹੋ, ਗੁਣ ਵਾਹਿਗੁਰੂ ਦੇ ਨਾ। ਗੁਣ ਗਾਉਂਦੇ ਗਾਉਂਦੇ ਵੀ ਆਪਣੀ ਔਗਣ ਨਾ ਪੈਦਾ ਕਰ ਲਿਓ ਕਿ ਮੈਂ ਗੁਣ ਗਾ ਰਿਹਾ। ਨਿਰਹੰਕਾਰ ਹੋਣ ਵਾਸਤੇ ਇਹ ਭਾਵਨਾ ਦਿੱਤੀ ਹੈ ਕਿ ਮੈਂ ਨਹੀਂ ਜੀ ਜਪ ਰਿਹਾ, ਨਾਮ ਵਾਹਿਗੁਰੂ ਇਹ ਜਪਾ ਰਿਹਾ, ਮੈਂ ਨਹੀਂ ਗੁਣ ਗਾ ਰਿਹਾ, ਵਾਹਿਗੁਰੂ ਗਵਾ ਰਿਹਾ। ਇਹ ਨਿਰਹੰਕਾਰਤਾ ਵਾਸਤੇ ਸ਼ਬਦ ਹੈ। ਤੋ ਇਸ ਕਰਕੇ ਅੱਗੇ ਫਿਰ ਫਰਮਾਨ ਕਰਦੇ ਨੇ ਇਹ ਕਿੱਡੀ ਭਾਵਨਾ ਹੋਣੀ ਚਾਹੀਦੀ ਹੈ। ਨਾਮ ਜਪਣ ਵਾਲੇ ਦੇ ਵਿੱਚ, ਪਰਮੇਸ਼ਰ ਦੇ ਗੁਣ ਗਾਉਣ ਵਾਲੇ ਦੇ ਵਿੱਚ ਕਿੰਨੀ ਭਾਵਨਾ ਹੋਣੀ ਚਾਹੀਦੀ ਹੈ ਉਹ ਦੱਸਦੇ ਹਨ ਜੀ।
ਏਕਾ ਜਿਹੀ ਕੀਚੈ ਲੱਖ ਬੀਸ,
ਇਹ ਇੱਕ ਭਾਵਨਾ ਹੈ ਕਿ ਵਾਹਿਗੁਰੂ ਮੇਰੇ ਕੋਲ ਜੀਵ ਇੱਕ ਹੈ ਅਤੇ ਮੈਂ ਗੁਣ ਬਹੁਤੇ ਗਾਉਣੇ ਚਾਹੁੰਦਾ ਕਿਉਂਕਿ ਤੇਰੇ ਗੁਣ ਬਹੁਤੇ ਨੇ। ਅਤੇ ਇੱਕ ਜੀਵ ਕਿੰਨੇ ਕੁ ਗੁਣ ਗਾ ਸਕਦੀ ਹੈ? ਜੇ ਇੱਕ ਜੀਵ ਨੂੰ ਤੁਸੀਂ 20 ਲੱਖ ਬਣਾ ਦਿਓ ਤਾਂ ਮੈਂ ਇੱਕ ਵਾਰੀ ਦੇ ਵਿੱਚ 20 ਲੱਖ ਵਾਰੀ ਵਾਹਿਗੁਰੂ ਵਾਹਿਗੁਰੂ ਕਹਿੰਦਾ ਕਰਾਂ। ਇਸ ਕਰਕੇ ਭਾਵਨਾ ਦਿੱਤੀ ਹੈ ਏਕਾ ਜਿਹੀ ਕੀਚੈ ਲੱਖ ਬੀਸ। ਇਹਨੂੰ ਸਾਧ ਜੀ ਸੰਪਤ ਉਪਾਸ਼ਨਾ ਕਹਿੰਦੇ ਹੈ ਵਿਦਵਾਨ। ਇਹ ਭਾਵਨਾ ਹੋਣੀ ਪਰਮੇਸ਼ਰ ਦੇ ਪਿਆਰਿਆਂ ਦੇ ਵਿੱਚ, ਬਹੁਤ ਸਾਰੇ ਐਸੇ ਪਿਆਰੇ ਹੋ ਚੁੱਕੇ ਹੈ ਕਿ ਜਿਹੜੇ ਰਾਜ ਕਰਦੇ ਹੋਏ ਵੀ ਪਰਮਾਤਮਾ ਦੀ ਪ੍ਰਾਪਤੀ ਉਹਨਾਂ ਨੇ ਕਰ ਲਈ। ਉਹਨਾਂ 'ਚ ਮਹਾਰਾਜੇ ਜਨਕ ਦਾ ਬੜਾ ਨਾਂ ਆਉਂਦਾ ਹੈ ਕਿ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਹਦਾ ਸੀ, ਮਾਇਆ ਵਿੱਚ ਰਹਿੰਦਾ ਹੋਇਆ ਵੀ ਉਹ ਨਿਰਲੇਪ ਸੀ। ਅਤੇ ਇਸੇ ਤਰ੍ਹਾਂ ਇੱਕ ਰਾਜਾ ਹੋਇਆ, ਉਸ ਰਾਜੇ ਦਾ ਨਾਮ ਸੀ ਪਿਰਥੂ ਰਾਜਾ। ਉਹ ਜਿਹੜਾ ਪਿਰਥੂ ਰਾਜਾ ਸੀ ਉਹ ਭਜਨ ਸਿਮਰਨ ਕਰਦੇ ਕਰਦੇ ਨੇ, ਭਗਤੀ ਕਰਦੇ ਕਰਦੇ ਨੇ ਪਰਮਾਤਮਾ ਨੂੰ ਪ੍ਰਸੰਨ ਕਰ ਲਿਆ, ਕਿਉਂਕਿ ਆਰਾਧਨ ਦੀ ਇੱਕ ਅਖੀਰਲੀ ਪੌੜੀ ਹੈ, ਲਾਸਟ ਸਟੇਜ ਹੈ ਕਿ ਜਿਸ ਵੇਲੇ ਪਰਮਾਤਮਾ ਪ੍ਰਤੱਖ ਹੋ ਜਾਂਦਾ। ਜਨ ਨਾਨਕ ਹਰ ਆਰਾਧਿਆ ਆਰਾਧ ਹਰ ਮਿਲਿਆ, ਉਹ ਮਿਲ ਜਾਂਦਾ। ਕੋਈ ਇਸ ਚਰਜ ਬਾਤ ਨੂੰ ਤ੍ਰੇਤੇ ਦੁਆਪਰ ਕਲਯੁਗ ਸਾਰਿਆਂ ਯੁੱਗਾਂ 'ਚ ਭਗਤਾਂ ਨੂੰ ਮਿਲਦਾ ਰਿਹਾ, ਪ੍ਰਿਥੂ ਰਾਜੇ ਨੂੰ ਮਿਲ ਗਿਆ। ਹੁਣ ਜਦੋਂ ਪਰਮਾਤਮਾ ਪ੍ਰਤੱਖ ਹੁੰਦਾ ਹੈ ਕਿਸੇ ਵੀ ਭਗਤ ਦੇ ਹੋਇਆ, ਜਦੋਂ ਵੀ ਮਰਜ਼ੀ ਹੋਇਆ, ਤਾਂ ਪਹਿਲੀ ਗੱਲ ਪਰਮਾਤਮਾ ਦੀ ਹੁੰਦੀ ਹੈ ਕਿ ਬਈ ਤੂੰ ਮੈਨੂੰ ਰਾਤ ਦਿਨ ਬੁਲਾਉਂਦਾ ਰਿਹਾ, ਮੈਂ ਆ ਗਿਆ, ਦੱਸ ਕੀ ਚਾਹੀਦਾ। ਆਪਾਂ ਵੀ ਜੇ ਕਿਸੇ ਬੰਦੇ ਨੂੰ ਬੁਲਾਉਂਦੇ ਹਾਂ, ਉਹ ਕਹਿੰਦਾ ਹਾਂ ਵੀ ਦੱਸ ਮੈਨੂੰ ਬੁਲਾਇਆ ਕੀ ਗੱਲ, ਆਪਾਂ ਤਾਂ ਪੁੱਛਦੇ ਹਾਂ। ਪਰਮਾਤਮਾ ਫਿਰ ਪੁੱਛਦਾ ਵੀ ਦੱਸ ਵੀ ਕੀ ਚਾਹੀਦਾ। ਪ੍ਰਿਥੂ ਰਾਜੇ ਦੇ ਜਦੋਂ ਪ੍ਰਤੱਖ ਪਰਮਾਤਮਾ ਹੋਇਆ ਕਿ ਵੀ ਤੂੰ ਮੈਨੂੰ ਰਾਤ ਦਿਨ ਯਾਦ ਕੀਤਾ, ਮੈਂ ਆ ਗਿਆ ਅਤੇ ਦੱਸ ਤੈਨੂੰ ਕੀ ਚਾਹੀਦਾ। ਉਹ ਕਹਿਣ ਲੱਗਿਆ ਜੀ ਮੈਂ ਤੁਹਾਡਾ ਨਾਮ ਜਪਦੇ ਜਪਦੇ ਨਾਮ ਦੇ ਵਿੱਚੋਂ ਮੈਨੂੰ ਰਸ ਇੰਨਾ ਆਇਆ ਕਿ ਮੈਨੂੰ ਹੁਣ ਕੋਈ ਵੀ ਪਦਾਰਥ ਸੰਸਾਰ ਦਾ ਦੇਖਣ ਵਾਲਾ, ਸੁਣਨ ਵਾਲਾ, ਭੋਗਣ ਵਾਲਾ, ਮੈਨੂੰ ਕੋਈ ਵੀ ਪਦਾਰਥ ਨਹੀਂ ਚਾਹੀਦਾ। ਮੈਂ ਕੀ ਮੰਗਾਂ? ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਮੈਂ ਦੁੱਖ ਥੋੜ੍ਹੀ ਮੰਗਣਾ। ਦੇਹ ਨਾਮ ਸੰਤੋਖੀ ਆ, ਮੇਰੇ ਮਨ ਦੀ ਭੁੱਖ ਉਤਰ ਸਕਦੀ ਆ ਤੇਰੇ ਨਾਮ ਦੇ ਨਾਲ। ਕਹਿੰਦੇ ਨਾਮ ਤੂੰ ਜਪ ਲਿਆ, ਮੈਂ ਪ੍ਰਾਪਤ ਹੋ ਗਿਆ। ਕਹਿੰਦੇ ਜੀ ਰਸ ਹੀ ਇੰਨਾ ਆ ਰਿਹਾ ਤੇਰੇ ਨਾਮ ਵਿੱਚ। ਇਸ ਕਰਕੇ ਆਪ ਮੇਰੇ 'ਤੇ ਕਿਰਪਾ ਕਰੋ, ਮੇਰੀ ਜਿਹੜੀ ਇੱਕ ਜੀਵ ਹੈ ਅਤੇ ਇੱਕ ਨਾਲ ਮੈਨੂੰ ਸਰਦਾ ਨਹੀਂ ਅਤੇ ਲੱਖ ਜੀਵ ਕਰ ਦਿਓ। ਪਰਮਾਤਮਾ ਨੇ ਕਿਹਾ ਤਥਾ ਉਸਤੂ। ਪਹਿਲਾਂ ਇੱਕ ਭਗਤ ਹੈ ਜਿਹੜਾ 2000 ਜੀਵਾਂ ਦੇ ਨਾਲ ਨਾਮ ਜਪਦਾ, ਤੂੰ ਲੱਖ ਮੰਗ ਲਈ ਪਰਮਾਤਮਾ ਵਾਸਤੇ ਕੀ ਅਸਚਰਜ ਹੈ? ਜਿਹੜਾ ਇੱਕ ਸੰਸਾਰ ਨੂੰ ਇੱਕ ਸੰਕਲਪ ਦੇ ਨਾਲ ਫੁਰਨੇ ਮਾਤਰ ਹਰਨ ਭਰਨ ਜਾ ਕਰ ਨੇਤਰ ਹੋ ਇਸ ਕਾ ਮੰਤਰ ਨ ਜਾਣੇ ਹੋ, ਉਹ ਇੱਕ ਛਿੰਨ ਦੇ ਵਿੱਚ ਹੀ ਸਭ ਕੁਛ ਕਰ ਸਕਦਾ। ਭਾਈ ਥੋੜ੍ਹਾ ਚਿਰ ਚੈਨ ਕਰ ਤਾਂ ਕਿ ਕਥਾ ਕਰ ਲਈਏ, ਇਹ ਥੋੜ੍ਹਾ ਜਿਹਾ ਵਿਘਨ ਪੈਂਦਾ ਇੱਕ ਕਰ ਲਈ। ਤੋ ਇਸ ਕਰਕੇ ਮਹਾਰਾਜ ਨੇ ਕਿਹਾ ਚੰਗਾ ਤੈਨੂੰ ਲੱਖ ਜੀਵਾਂ ਦਿੱਤੀ, ਉਹ ਲੱਖ ਜੀਵਾਂ ਦੇ ਨਾਲ ਜਿਹੜਾ ਇੱਕ ਗੁਣਾ ਆਨੰਦ ਆ ਰਿਹਾ ਸੀ ਨਾਮ 'ਚ, ਉਹ ਲੱਖਾਂ ਗੁਣਾ ਆਨੰਦ ਆਉਣ ਲੱਗ ਗਿਆ। ਫਿਰ ਪਰਮਾਤਮਾ ਨੇ ਕਿਹਾ ਹੁਣ ਤਾਂ ਤੇਰੀ ਇੱਛਾ ਪੂਰੀ ਹੋ ਗਈ। ਕਹਿੰਦਾ ਜੀ ਨਹੀਂ, ਹੁਣ 20 ਲੱਖ ਦੇ ਦਿਓ। ਪਰਮਾਤਮਾ ਨੇ ਕਿਹਾ ਕੋਈ ਬਾਤ ਨਹੀਂ, ਜੇ ਤੈਨੂੰ ਇੱਕ ਜੀਵ ਦੇ ਸਕਦਾ ਮੈਂ, ਜੇਸ਼ਨਾਗ ਨੂੰ 2000 ਦੇ ਸਕਦਾ, ਜਾਂ ਤੈਨੂੰ 20 ਲੱਖ ਵੀ ਤੇਰੇ ਹੋਏ ਜੀ। 20 ਲੱਖ ਜੀਵਾਂ ਦੇ ਨਾਲ ਜਪਣਾ ਸ਼ੁਰੂ ਕੀਤਾ ਉਸਨੇ। ਤਾਂ ਫਿਰ ਪਰਮੇਸ਼ੁਰ ਵਾਹਿਗੁਰੂ ਹਾਜ਼ਰ ਹੋਏ, ਕਹਿਣ ਲੱਗੇ, ਜਦੋਂ ਫਿਰ ਉਹ ਮੰਗ ਲੱਗਿਆ ਮੰਗਣ, ਕਹਿਣ ਲੱਗੇ ਬਸ ਕਿਸੇ ਚੀਜ਼ ਦੀ ਹੱਦ ਵੀ ਹੁੰਦੀ, ਹੁਣ ਤੇਰੀ ਭਗਤੀ ਦਾ ਇਹੀ ਪਰਿਣਾਮ ਹੈ, ਤੂੰ ਮੇਰੇ ਸਰੀਰ ਦੇ ਵਿੱਚ ਹੀ ਲੀਨ ਹੋ ਜਾ, ਸਦਾ ਲਈ ਆਨੰਦ ਦਾ ਸਮੁੰਦਰ ਬਣ ਜਾ। ਇਸੇ ਵਾਰਤਾ ਨੂੰ ਕਿਹਾ ਮਾਰੇ ਇੱਕ ਦੂਜੀ ਬਹੁਤ ਲੱਖ ਹੋਇਆ, ਲੱਖ ਹੋਇਆ, ਲੱਖ 20, ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼। ਇਹ ਪਿਰਥੂ ਰਾਜਾ ਹੋਇਆ, ਪਿਰਥੂ ਰਾਜੇ ਦੀ ਉਪਾਸ਼ਨਾ ਨੂੰ ਕਹਿੰਦੇ ਸੰਪਤ ਉਪਾਸ਼ਨਾ। ਸੰਪਤ ਉਪਾਸ਼ਨਾ ਦੇ ਵਿੱਚ ਬਹੁਤੀ ਸਮੱਗਰੀ ਦੀ ਮੰਗ ਕਰਦਾ ਸਿੱਖ, ਅਤੇ ਮੇਰੇ ਇੰਨੀਆਂ ਜੀਭਾਂ ਹੋ ਜਾਣ। ਸ਼ੇਸ਼ ਨਾਗ, ਅਤੇ ਇਸ ਨਾਗ ਇੱਕ ਜਾਤੀ ਹੈ, ਉਸ ਜਾਤੀ ਦਾ ਇਹ ਭਗਤ ਹੋਇਆ। ਉਹ ਸੱਪ ਨਾ ਸਮਝਣਾ ਵੀ ਸੱਪ ਹੈ, ਨਾਗ ਇੱਕ ਜਾਤੀ ਹੈ, ਉਹ ਭਗਤ ਹੋਇਆ ਬਹੁਤ ਵੱਡਾ। ਧਰਤੀ ਦਾ ਸਾਰਾ ਕੰਟਰੋਲ ਉਹਦੇ ਕੋਲ ਹੈ। ਅਤੇ ਕਹਿਣ ਲੱਗੇ ਪਰਮੇਸ਼ੁਰ ਵਾਹਿਗੁਰੂ ਦੀ ਐਸੀ ਰਚਨਾ ਹੈ, ਅਤੇ ਉਹਨੂੰ ਵੀ ਇਸੇ ਤਰ੍ਹਾਂ ਹੋਇਆ। ਅਤੇ ਉਸਨੇ ਮੰਗ ਕੀਤੀ ਕਿ ਮਹਾਰਾਜ ਮੇਰੇ, ਮੈਂ ਤੁਹਾਡੇ ਨਾਮ ਜਪਣ ਵਾਸਤੇ, ਮੈਨੂੰ ਜੀਭਾ ਇੱਕ ਦੇ ਨਾਲ ਨਹੀਂ ਚੱਲਦਾ, ਅਤੇ ਉਸ ਨੂੰ ਜੀਭਾ ਹੋਈਆਂ 2000 ਜੀਭਾ ਉਸ ਦੇ ਕੋਲ ਹੈ। ਪ੍ਰਿਥੂ ਰਾਜੇ ਕੋਲ ਲੱਖ ਸੀ, 2000 ਜੀਭਾ। ਉਹਦਾ ਤਰੀਕਾ ਇੱਕ ਵੱਖਰਾ ਹੈ ਕਿ ਇੱਕ ਦਿਨ ਦੇ ਵਿੱਚ ਪਰਮਾਤਮਾ ਦੇ ਜਿਹੜੇ 2000 ਨਿੱਤ ਨਵੇਂ ਨਾਮ ਰੱਖ ਲੈਂਦੇ, ਉਹਦੇ ਗੁਣਾਂ ਦੇ ਆਧਾਰ, ਅਗਲੀ ਸਵੇਰ ਹੋਰ, ਅਗਲੀ ਸਵੇਰ ਹੋਰ। ਕਹਿੰਦੇ ਜਦੋਂ ਦੀ ਸ੍ਰਿਸ਼ਟੀ ਸਾਜੀ ਹੈ, ਇਹ ਜਦੋਂ ਇਹਨਾਂ ਦੀ ਗੱਲ ਪੂਰੀ ਹੋ ਜਾਵੇ ਮੈਨੂੰ ਦੱਸ ਦਿਓ, ਫਿਰ ਉਹ ਤੋਂ ਬਾਅਦ ਕਥਾ ਕਰਾਂਗੇ।
ਬਾਬਾ ਜੀ ਰੋਜ਼ ਦੇ ਕੰਮ,
ਰੋਜ਼ ਉਮਰਾਂ ਲਗਾ ਕੇ ਵੀ ਇਹ ਅਕਲ ਨਾ ਆਈ ਕਿ ਗੁਰੂ ਘਰ ਦੇ ਵਿੱਚ ਬੋਲੀ ਜਾਂਦੀ, ਬਾਕੀ ਤਾਂ ਕਹਿਣਾ ਕੀ ਹੈ। ਇਹ ਵੀ ਬੰਦੇ ਕਰਮਾਂ ਦੀ ਨਿਸ਼ਾਨੀ ਸਮਝੋ ਪਾਏ ਕਿ ਨਾ ਆਪ ਸੁਣਨਾ ਅਤੇ ਨਾ ਦੂਜੇ ਨੂੰ ਸੁਣ ਦੇਣਾ, ਇਹਨੂੰ ਕਹਿੰਦੇ। ਅਤੇ ਗੁਰੂ ਕਿਰਪਾ ਕਰੇ, ਸ਼ੇਸ਼ ਨਾਗ ਦੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਬਾਤ ਆਈ ਹੈ, ਏਕ ਜਿਹੀ ਗੁਣ ਕਵਨ ਬਖਾਨਾ। ਹੇ ਮਹਾਰਾਜ, ਮੇਰੇ ਕੋਲ ਜੀਵ ਏਕ ਹੈ, ਮੈਂ ਕਿੰਨੇ ਕੁ ਗੁਣ ਗਾਲੂ ਤੇਰੇ। ਸਹਿਸ ਫਨੀ ਸੇਖ ਅੰਤ ਨਾ ਜਾਣੇ, ਉਹਦੇ ਕੋਲ ਹਜ਼ਾਰਾਂ ਜੀਵਾਂ ਨੇ, ਤੇਰਾ ਅੰਤ ਨਹੀਂ ਪਾ ਸਕਦਾ। ਸ੍ਰੀ ਦਸਮ ਦੀ ਬਾਣੀ 'ਚ ਗੁਰੂ ਕਲਗੀਧਰ ਮਹਾਰਾਜ ਫਰਮਾਨ ਕਰਦੇ ਨੇ, ਸ਼ੇਸ਼ ਨਾਗ ਸਿਰ ਸਹਿਸ ਮਨਾਈ, ਦੋਏ ਸਹੰਸ ਰਸਨਾ ਸੁਹਾਈ। 2000 ਨਿਤ ਨਵੇਂ ਨਾਮ ਰੱਖਦਾ, ਰਟਤ ਅਵਲ ਗੇ ਨਾਮ ਅਪਾਰਾ, ਤੁਮਰਾ ਤੋ ਨ ਪਾਵਤ ਪਾਰਾ। ਤੇਰਾ ਕੋਈ ਵੀ ਅੰਤ ਤੇਰੇ ਗੁਣਾਂ ਦਾ ਨਹੀਂ ਪਾ ਸਕਿਆ ਹੁਣ ਤੱਕ। ਇਹ ਸੰਪਤ ਉਪਾਸ਼ਨਾ ਹੈ, ਇਹਦਾ ਨਾਮ ਹੈ ਸੰਪਤ ਉਪਾਸ਼ਨਾ। ਤੋ ਇਸ ਕਰਕੇ ਮਹਾਰਾਜ ਕਿਰਪਾ ਕਰੋ, ਮੇਰੇ 20 ਲੱਖ ਜੀਵਾ ਹੋ ਜਾਣ, ਜਿਵੇਂ ਸ਼ੇਸ਼ਨਾਗ ਨੇ ਜਾਂ ਪ੍ਰਿਥੂ ਰਾਜ ਨੇ, ਜਿਹਦੀ ਕਹਾਣੀ ਸੁਣੀ ਆ ਤੁਸੀਂ। ਇਹ ਇੱਕ ਭਾਵਨਾ ਹੈ, ਜਗਿਆਸਾ ਦੁਆਰਾ ਹੈ, ਮੁਖ ਦੁਆਰਾ।
ਜਪ ਹਰ ਹਰ ਸ਼ਬਦ ਜਪੀਸ,
ਜਪੀਸ ਨਾਮ ਹੈ ਜਪਣ ਜੋ, ਜਪੀਸ ਜਪਣ ਜੋ। ਇਹ ਜਪਣ ਯੋਗ ਪਰਮੇਸ਼ਰ ਹੀ ਆ, ਭਾਈ ਹੋਰ ਤਾਂ ਹੈ ਨਹੀਂ ਕੋਈ ਸੰਸਾਰ ਜਪਣ ਯੋਗ। ਅਤੇ ਉਹਨੂੰ ਜਪਣਾ ਕਿਹਨੇ? ਗੁਰੂ ਦੇ ਸ਼ਬਦ ਕਹੀਏ ਉਪਦੇਸ਼ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ ਹਰ ਹਰ ਨਾਮ ਨੂੰ ਜਪਣਾ। ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਏ, ਗੁਰੂ ਦੀ ਮਤ ਅਨੁਸਾਰ ਜਪਿਆ ਹੋਇਆ ਨਾਮ ਸਫਲਾ ਹੁੰਦਾ ਹੈ। ਇਸ ਕਰਕੇ ਹਰੀ ਪਰਮੇਸ਼ਰ ਜੋ ਹਰ ਇੱਕ ਦੇ ਅੰਦਰ ਹੈ ਉਹਦੇ ਜਾਪ ਨੂੰ ਇਸ ਢੰਗ ਨਾਲ ਜਪਣਾ ਹੈ ਜੀ।
ਹਰ ਹੋ ਕਿਰਪੀਸ,
ਹੇ ਹਰੀ, ਹੋ ਦਾ ਇੱਕ ਦਿਨ ਹੇ ਹਰ ਕਹੀਏ ਹਰੀ, ਤੂੰ ਮੇਰੇ 'ਤੇ ਕਿਰਪੀਸ ਕਹੀਏ, ਕਿਰਪਾਲੂ ਹੋ ਜਾ, ਕਿਉਂਕਿ ਇਹ ਹੈ ਪੜਤਾਲ। ਪੜਤਾਲ ਦੇ ਵਿੱਚ ਨਾ ਰਾਗੀਆਂ ਦੇ ਵਿੱਚ ਵੀ ਬਹੁਤ ਥੋੜ੍ਹੇ ਰਾਗੀ ਨੇ ਜਿਹੜੇ ਪੜਤਾਲ ਨੂੰ ਸਹੀ ਗਾ ਸਕਦੇ। ਪੜਤਾਲਾਂ ਦੇ ਵਿੱਚ ਐਸੇ ਮਹਾਰਾਜ ਨੇ ਪੜਤਾਲਾਂ ਇੱਥੇ ਜਿਹੜੀਆਂ ਲਿਖੀਆਂ ਨਾ, ਰਾਗੀ ਹਰਜੋਤ ਸਿੰਘ ਜੀ ਜਿਹੜੇ ਚੰਗੇ ਰਾਗੀਆਂ ਦੇ ਵਿੱਚ ਜੀ ਇਸ ਵੇਲੇ ਪਿਤਾ ਪੁਰਖੀ ਵਿਰਸੇ ਦੇ ਵਿੱਚ ਉਹਨਾਂ ਨੂੰ ਰਾਗ ਮਿਲਿਆ ਹੈ, ਅਤੇ ਉਹਨਾਂ ਨੇ ਰਾੜਾ ਸਾਹਿਬ ਇਹ ਪੜਤਾਲ ਗਾਏ। ਮੈਂ ਉੱਥੇ ਬੈਠਾ ਸੀ ਅਤੇ ਉਹ ਜ਼ਖਮੀ ਪਰਿਵਾਰ ਸਾਰੇ ਹੀ, ਵੈਸੇ ਤਾਂ ਬੜੇ ਬੱਚੇ ਗਾਹਾਂ ਤੋਂ ਗਾਹਾਂ ਅਗਲੀ ਪੀੜ੍ਹੀ ਤੱਕ ਵੀ ਰਾਗੀ ਨੇ, ਪੜਤਾਲ ਗਾ ਕੇ ਜੀ ਰਾਗੀ ਸਿੰਘ ਸੈਨ ਸੰਗੀਤ ਸੰਮੇਲਨ ਸੀ, ਰਾਗੀ ਬੈਠੇ ਸਾਰੇ ਸੂਝਵਾਨ, ਅਤੇ ਪੜਤਾਲ ਦੇ ਵਿੱਚ ਆਨੰਦ ਲਿਆ ਦਿੱਤਾ। ਹਾਲਾਂਕਿ ਦੇਖੋ ਅਰਥ ਤਾਂ ਕੋਈ ਨਹੀਂ ਸੀ ਸਮਝ ਆਉਂਦਾ, ਅਤੇ ਚਲੋ ਰਾਗ ਦੇ ਜਾਣੂ ਬੈਠੇ ਨੇ ਭਾਈ ਸਾਹਿਬ, ਇਹਨਾਂ ਨੂੰ ਵੀ ਚੰਗਾ ਰਾਗ ਦਾ ਗਿਆਨ ਹੈ, ਤੋ ਇਸ ਕਰਕੇ ਪੜਤਾਲ ਹੈ। ਅਤੇ ਅਰਥ ਵਿੱਚ ਇਹਦਾ ਢੰਗ ਹੋਰ ਹੈ, ਅਰਥ ਦੇ ਵਿੱਚ ਅਤੇ ਗਾਇਕੀ ਦੇ ਵਿੱਚ, ਗਾਇਕੀ ਦੇ ਵਿੱਚ ਤਾਂ ਅਤੇ ਜਿਹੜੀਆਂ ਕਿੰਨੀਆਂ ਹੀ ਪੱਟਵੀਆਂ ਤਾਲਾਂ ਆਉਣ ਉਹ ਹੈ, ਇਹਦੇ 'ਚ ਕਿੰਨੇ ਪੱਟਵੇਂ ਅਰਥ ਆਉਣ। ਪੜਤਾਲ ਦੇ 'ਚ ਖੋਜ ਪਰਮਾਤਮਾ ਦੇ ਲੱਭਣ ਦੀ ਯੋਗਤ, ਉਹਨੂੰ ਪੜਤਾਲ ਅਰਥਾਂ 'ਚ ਇਹ ਕਹਿੰਦੇ। ਅਤੇ ਇਸ ਕਰਕੇ ਹੋ ਦਾ ਇੱਕ ਅਰਥ ਇਹ ਆ ਗਿਆ ਹੇ ਹਰੀ, ਅਤੇ ਕਿਰਪੀਸ ਆਪ ਕਿਰਪਾਲੂ ਹੋ ਜਾਓ ਮੇਰੇ 'ਤੇ, ਇਹ ਕਥਨ ਕੀਤਾ ਹੈ ਜੀ।
ਰਹਾਓ,
ਰਹਾਓ ਸੰਗੀਤ ਦੇ ਵਿੱਚ ਤਾਂ ਹੈਗੀ ਅਸਥਾਈ ਦਾ ਨਾਮ ਰਹਾਓ ਹੈ ਸੰਗੀਤ ਵਿੱਚ, ਰਾਗ ਵਿਦਿਆ ਦੇ ਵਿੱਚ ਰਹਾਓ ਕਹਿੰਦੀ ਅਸਥਾਈ ਕਹੀ ਗਈ। ਪੁਰਾਤਨ ਸਮੇਂ ਦੇ ਰਾਗ ਬੇਤਿਆਂ ਦੇ ਕੋਲ ਰਾਗ ਦੇ 72 ਭੇਦ ਹੁੰਦੇ ਸੀ, ਰਾਗ ਬੇਤੇ ਨੇ 72 ਭੇਦ ਬਣੇ ਹੈ, ਉਹਨਾਂ ਦੇ ਵਿੱਚੋਂ ਫਿਰ 4 ਭੇਦ ਜਿਹੜੇ ਬੜੇ ਪ੍ਰਚਲਿਤ ਰਹੇ, ਅਸਥਾਈ, ਅੰਤਰਾ, ਸੰਚਾਈ, ਅੰਭੋਹ, ਇਹ ਚਾਰਾਂ ਦੇ ਵਿੱਚੋਂ ਹੁਣ ਕੇਵਲ 2 ਹੈ ਰਾਗੀ ਸਿੰਘਾਂ ਦੇ ਕੋਲ, ਅਸਥਾਈ ਅੰਤਰਾ, ਅਸਥਾਈ ਅੰਤਰਾ, 2 ਹੀ ਨੇ, 70 ਗਏ, 72 ਸੀ ਹੈ, ਕਿਉਂਕਿ ਬੁੱਧ ਉਨੀ ਕੰਮ ਨਹੀਂ ਕਰਦੇ। ਤਾਨਸੈਨ ਵਰਗੇ ਰਾਗੀ ਹੋਏ, ਬ੍ਰਾਹਮਣ ਦਾ ਕਰਦਾ ਜਾਣੂ ਸੀ, ਇਹ ਬਾਅਦ ਵਿੱਚ ਮੁਸਲਮਾਨ ਬਣ ਗਿਆ ਸੀ, ਧਰਮ ਪਰਿਵਰਤਨ ਕਰ ਲਿਆ ਇਸ ਨੇ, ਅਕਬਰ ਦੇ ਜ਼ਮਾਨੇ ਦੇ ਵਿੱਚ ਇਹ ਹੋਇਆ ਹੈ। ਤਾਨਸੈਨ ਐਡਾ ਵੱਡਾ ਰਾਗੀ ਹੋਇਆ ਹੈ, ਅਤੇ ਤਾਨਸੈਨ ਦੇ ਕੋਲ ਇਹ ਸਮਰੱਥਾ ਸੀ ਕਿ ਦੀਪਕ ਰਾਗ ਗਾ ਕੇ ਬੁਝੇ ਹੋਏ ਦੀਵਿਆਂ ਨੂੰ ਰਾਗ ਦੇ ਨਾਲ ਜਗਮਗਾ ਸਕਦਾ ਸੀ। ਅਟੈਸਟ ਹੋਇਆ ਇੱਕ ਵਾਰੀ ਉਹਨੂੰ, ਕਹਿੰਦੇ ਦੀਪਕ ਰਾਗ, ਕਹਿੰਦਾ ਦੀਪਕ ਰਾਗ ਗਾ ਤਾਂ ਦਿਉਂਗਾ ਪਰ ਅੱਗ ਲੱਗ ਜਾਊਗੀ ਮੈਨੂੰ ਵੀ, ਤੁਹਾਨੂੰ ਨਹੀਂ ਦਿਸਣੀ ਪਰ ਅੱਗ ਮੇਰਾ ਪਿੰਡਾਂ ਨਹੀਂ ਛੱਡੂ, ਮੇਰਾ ਪਿੰਡਾਂ ਲੂਹਿਆ ਜਾਊਗਾ ਅਤੇ ਇਹਦਾ ਕੋਈ ਇੰਤਜ਼ਾਮ ਹੋਣਾ ਚਾਹੀਦਾ। ਉਹ ਕਹਿੰਦੇ ਹਾਂਜੀ ਕੋਈ ਨਹੀਂ, ਮਲਹਾਰ ਰਾਗ ਵਾਲਾ ਹੈਗਾ ਵੀ ਉਹ ਕਰ ਦਿਓਗਾ, ਪਰ ਮਲਹਾਰ ਰਾਗ ਵਾਲਾ ਕਮਜ਼ੋਰ ਸੀ। ਤਾਨਸੈਨ ਨੇ ਦੀਪਕ ਰਾਗ ਗਾਇਆ, ਦੀਵੇ ਤਾਂ ਬਲ ਗਏ ਪਰ ਸਰੀਰ ਮਚਣ ਲੱਗ ਗਏ। ਉਹਨੇ ਕਿਹਾ ਉਹ ਤੁਸੀਂ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ, ਪਤਾ ਲੱਗਿਆ ਵੇ ਵੀ ਬਨੂੜ, ਛੱਤ ਬਨੂੜ ਚੰਡੀਗੜ੍ਹ ਦੇ ਕੋਲ ਹੈ, ਇਹ ਭਾਈ ਸਾਹਿਬ ਜਾਣਦੇ ਆ ਇੱਥੇ,
ਹਾਂਜੀ,
ਛੱਤ ਬਨੂੜ ਉੱਥੇ ਇੱਕ ਧੋਬਣ ਸੀ, ਉਹ ਮਲਹਾਰ ਰਾਗ ਜਾਣਦੀ ਸੀ, ਬੀਬੀ ਰਾਗ ਦੀ ਬਹੁਤ ਬੜੀ ਬੇਤੀ ਸੀ। ਮਲਹਾਰ ਰਾਗ ਗਾਇਨ ਕਰਨ ਦੇ ਨਾਲ ਅੰਬਰ ਤੋਂ ਬਾਰਿਸ਼ ਹੋਣ ਲੱਗ ਜਾਂਦੀ ਆ, ਆਪਣੇ ਆਪ ਬਦਲਾ ਜਾਂਦੇ। ਸਾਡੇ ਸਿੱਖ ਜਗਤ ਦੇ ਵਿੱਚ ਮਲਹਾਰ ਰਾਗ ਗੁਰੂ ਰਾਮਦਾਸ ਦੇ ਦਰ 'ਤੇ ਉਸ ਤਰ੍ਹਾਂ ਦਾ ਮੁਬਾਰਕ ਹੈ, ਰਾਗੀ ਸਾਰੇ ਗਾਉਂਦੇ ਹੈ, ਪਰ 70 ਸਾਲ ਸਰਿੰਦਾ ਫੜ ਕੇ ਰਾਗ ਦੇ ਬੇਤੇ ਬਾਬਾ ਸ਼ਾਮ ਸਿੰਘ ਸਾਹਿਬ ਜੀ ਜਿਨ੍ਹਾਂ ਨੇ 70 ਸਾਲ ਬਿਨਾਂ ਨਾਂਗਾ ਗੁਰੂ ਰਾਮਦਾਸ ਦੇ ਦਰ 'ਤੇ ਕੀਰਤਨ ਕੀਤਾ, 3 ਘੰਟੇ ਛਬੀਲ 'ਤੇ ਬਹਿ ਕੇ ਜਲ ਛਕਾਉਣ ਦੀ ਸੇਵਾ ਕਰਦੇ ਸੀ, ਇਹ ਨਿਤਨੇਮ ਸੀ ਉਹਨਾਂ ਦਾ। ਗੁਰੂ ਰਾਮਦਾਸ ਦੇ ਦਰ 'ਤੇ 70 ਸਾਲ 'ਚ 1 ਰੁਪਈਆ ਤਨਖਾਹ ਨਹੀਂ ਲਈ, 1 ਰੁਪਈਆ ਬੰਦਗੀ ਸਮਝ ਕੇ ਕਰਦੇ ਰਹੇ। ਔਰ ਉਹਨਾਂ ਦੇ ਦਰਸ਼ਨ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਵਰਗੇ ਚੱਲ ਕੇ ਆਪ ਗਏ ਸੀ, ਕੋਈ ਛੋਟੀ ਜਿਹੀ ਬਾਤ ਨਹੀਂ ਸੀ। ਮਾਝੇ ਦੇ ਲੋਕ ਇਕੱਠੇ ਹੋ ਕੇ ਆ ਗਏ, ਕਹਿਣਗੇ ਬਾਬਾ ਜੀ ਔੜ ਲੱਗ ਗਈ, ਬਾਰਿਸ਼ ਨਹੀਂ ਪੈਂਦੀ, ਤੁਸੀਂ ਗੁਰੂ ਰਾਮਦਾਸ ਦੇ ਦਰ 'ਤੇ ਰਹਿੰਦੇ, ਸਾਰੀਆਂ ਇੱਛਾ ਪੂਰੀਆਂ ਹੁੰਦੀਆਂ ਨੇ, ਬਾਰਿਸ਼ ਪਵਾ ਦਿਓ। ਕਹਿੰਦੇ ਭਾਈ ਬਾਰਿਸ਼ ਤਾਂ ਗੁਰੂ ਰਾਮਦਾਸ ਨੇ ਪਾਉਣੀ ਹੈ, ਮੈਂ ਤਾਂ ਕੀਰਤਨ ਕਰਦਾ, ਚਲੋ ਅੱਜ ਮਲਹਾਰ ਰਾਗ ਦੇ ਵਿੱਚ ਕੀਰਤਨ ਕਰ ਲੈਂਦੇ ਹਾਂ, ਗੁਰੂ ਨੂੰ ਪ੍ਰਵਾਨ ਹੋਇਆ ਬਾਰਿਸ਼ ਹੋਊ। ਬਾਬਾ ਸ਼ਾਮ ਸਿੰਘ ਨੇ ਮਲਹਾਰ ਰਾਗ ਗਾਵਿਆ ਅਤੇ ਸੁੱਕੇ ਅੰਬਰੋਂ ਬੱਦਲ ਆ ਕੇ ਮੂਹਲੇ ਧਾਰ ਵਰਖਾ ਹੋਈ ਸੀ। ਖਾਲਸਾ ਜੀ, ਇਹ ਕੋਈ ਕੱਲ੍ਹ ਦੀਆਂ ਗੱਲਾਂ ਨੇ, ਅਜੇ ਤਾਂ ਕੋਈ ਬਹੁਤ ਪੁਰਾਣੀ ਗੱਲ ਨਹੀਂ ਹੈ। ਤਾਂ ਉਹ ਧੋਬਣ ਨੇ ਮਲਹਾਰ ਰਾਗ ਗਾ ਕੇ ਤਾਨ ਸਹਿਣ ਦੀ ਜਲਨ ਖਤਮ ਕੀਤੀ ਸੀ। ਯਾਰ ਮੱਥਾ ਟੇਕਿਆ, ਕਹਿਣ ਲੱਗਾ ਬੀਬੀ ਤੂੰ ਮੇਰੇ ਤੋਂ ਅੱਗੇ ਹੈ। ਇੱਕ ਦਿਨ ਤਾਨਸੇਨ ਨੇ ਸੰਗੀਤ ਅਲਾਪਿਆ, ਅਕਬਰ ਇੰਨਾ ਖੁਸ਼ ਹੋ ਗਿਆ, ਇੰਨਾ ਖੁਸ਼ ਹੋ ਗਿਆ, 9 ਲੱਖ ਦਾ ਹਾਰ ਅਕਬਰ ਦੇ ਗਲ ਦੇ ਵਿੱਚ ਸੀ ਉਸ ਵੇਲੇ, ਉਹਨੇ ਕੱਢ ਕੇ ਤਾਨਸੇਨ ਦੇ ਗਲ ਵਿੱਚ ਪਾ ਦਿੱਤਾ। ਕਹਿਣ ਲੱਗਿਆ ਤਾਨਸੇਨ, ਅੱਜ ਤਾਂ ਮੇਰਾ ਦਿਲ ਹੀ ਮੋਹ ਲਿਆ, ਅੱਜ ਮੇਰੇ ਮਨ ਦੇ ਵਿੱਚ ਇਹ ਸੰਕਲਪ ਆਇਆ ਹੈ ਕਿ ਐਡਾ ਵੱਡਾ ਸੰਗੀਤ ਬੇਤਾ ਜੀ ਨੇ ਪੈਦਾ ਕੀਤਾ, ਤੇਰਾ ਗੁਰੂ ਕੌਣ ਹੈ? ਅੱਜ ਤੱਕ ਕਦੇ ਪੁਰਨਾ ਨਹੀਂ ਸੀ ਪੁਰਿਆ, ਕਹਿੰਦਾ ਤੇਰਾ ਗੁਰੂ ਕੌਣ? ਕਹਿਣ ਲੱਗੇ ਜੀ ਮੇਰਾ ਗੁਰੂ ਇੱਕ ਮਹਾਂਪੁਰਸ਼ ਜਿਹਦਾ ਨਾਮ ਹਰੀਦਾਸ ਹੈ, ਉਦਾਸੀ ਸੰਤਾਂ ਦੇ ਵਿੱਚੋਂ ਹੈ, ਅਤੇ ਸੰਗੀਤ ਦਾ ਬਹੁਤ ਵੱਡਾ, ਇਕੱਲਾ ਸੰਗੀਤ ਇਹ ਨਹੀਂ, ਬਹੁਤ ਵੱਡਾ ਬੰਦਗੀ ਵਾਲਾ ਬ੍ਰਹਮ ਗਿਆਨੀ ਸੰਤ, ਮੈਂ ਉਹਦਾ ਸ਼ਿਸ਼, ਇਹ ਵਡਿਆਈ ਸਾਰੀ ਮੇਰੇ ਗੁਰੂ ਹਰੀਦਾਸ ਨੂੰ ਜਾਂਦੀ। ਅਕਬਰ ਕਹਿਣ ਲੱਗਾ ਵੀ ਉਹਨੂੰ ਬੁਲਾਓ। ਅਕਬਰ ਹੱਸ ਕੇ ਨਾ ਤਾਨਸੇਨ ਹੱਸ ਕੇ ਕਹਿਣ ਲੱਗਾ ਪਾਤਸ਼ਾਹ, ਬ੍ਰਹਮ ਗਿਆਨੀ ਕੀ ਹੋਇਆ ਜੇ ਤੇਰੇ ਰਾਜਿਆਂ ਦੇ ਬੁਲਾਏ 'ਤੇ ਆ ਗਿਆ? ਉਹ ਤਾਂ ਬੇਮੁਤਾਜ ਹੈ, ਪ੍ਰਭ ਕੋ ਸਿਮਰਨ ਸੇ ਬੇਮੁਤਾਜ, ਉਹ ਨਹੀਂ ਆਏਗਾ ਕਿਸੇ ਰਾਜੇ ਦੇ ਨਹੀਂ ਆਉਂਦਾ। ਕਹਿੰਦਾ ਫਿਰ ਪ੍ਰਬੰਧ ਕਰ, ਮੈਂ ਤੇਰੇ ਗੁਰੂ ਦੇ ਦਰਸ਼ਨ। ਕਹਿਣ ਲੱਗੇ ਜੀ ਜਾਣ ਦਾ ਵੀ ਕੋਈ ਫਾਇਦਾ ਨਹੀਂ, ਕਿਉਂ? ਕਹਿੰਦੇ ਉਹ ਮਿਲਦਾ ਹੀ ਨਹੀਂ ਕਿਸੇ ਨੂੰ, ਰਾਜਨੀਤਿਕ ਬੰਦੇ ਤਾਂ ਬਿਲਕੁਲ ਹੀ ਨਹੀਂ ਨਾ ਮਿਲਦਾ, ਕੋਈ ਜਗਿਆਸੂ ਹੋਵੇ ਬੰਦਗੀ ਵਾਲਾ ਉਹਨੂੰ ਮਿਲ ਲੈਂਦਾ, ਪਰ ਉਹਨੇ ਮਿਲਿਆ। ਕਹਿੰਦਾ ਵੀ ਮੈਂ, ਮੇਰਾ ਪ੍ਰਬੰਧ ਕਰ, ਜਿਹਨੇ ਤੈਨੂੰ ਰਾਗ ਸਿਖਾ ਲਿਆ ਅਤੇ ਮੈਂ ਦਰਸ਼ਨ ਜ਼ਰੂਰ ਕਰਨਾ। ਉਹ ਕਹਿੰਦੇ ਜੀ ਇੱਕ ਹੋ ਸਕਦਾ, ਕੀ? ਕਹਿੰਦੇ ਕੋਈ ਬਹੁਤੀ ਦੂਰ ਤਾਂ ਹੈ ਨਹੀਂ, ਜਮੁਨਾ ਦੇ ਕਿਨਾਰੇ ਇੱਥੇ ਦਿੱਲੀ ਉਹ ਰਹਿੰਦੇ ਆ ਹਰੀਦਾਸ ਜੀ, ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਭੇਸ ਬਦਲ ਲਓ। ਭੇਸ ਬਦਲ ਕੇ ਦੋਨਾਂ ਨੇ, ਤਾਨਸੇਨ ਨੇ ਵੀ ਬਦਲਿਆ ਅਤੇ ਪਹਿਰਾਵਾ ਬਦਲ ਕੇ, ਕਹਿਣ ਲੱਗਾ ਵੀ ਇੱਕ ਤਰੀਕਾ ਹੈ ਵੀ ਰਾਤ ਨੂੰ ਪਹਿਰ ਦੇ ਤੜਕੇ, ਉਹ ਮੇਰੇ ਗੁਰੂ ਦਾ ਨਿਤਨੇਮ ਹੈ, ਮੈਂ ਦੇਖਦਾ ਰਿਹਾ, ਉਹ ਜਮੁਨਾ 'ਚ ਇਸ਼ਨਾਨ ਕਰਨ ਵਾਸਤੇ 24 ਘੰਟੇ 1 ਵਾਰੀ ਨਿਕਲਦਾ ਇਸ਼ਨਾਨ ਕਰਨ ਲਈ, ਕਿਰਿਆ ਕੁਰਿਆ ਕਰਕੇ ਉਦੋਂ ਬਾਅਦ 8 ਪਹਿਰੇ ਹੀ ਭੋਜਨ ਛਕਦਾ ਅਤੇ ਉਹ ਆਪਣੇ ਗੁਪਤ ਹੋ ਜਾਂਦਾ। ਵੀ ਜਦੋਂ ਚਾਂਦਨੀ ਰਾਤ ਹੋਵੇ ਨਾ, ਸਾਰੀ ਰਾਤ ਦਾ ਚੰਦਰਮਾ, ਅਤੇ ਚੰਦਰਮਾ ਦੀ ਚਾਂਦਨੀ ਦੇ ਵਿੱਚ ਮੇਰੇ ਗੁਰੂ ਦੇ ਤੁਰੇ ਜਾਂਦੇ ਅਤੇ ਤੈਨੂੰ ਦਰਸ਼ਨ ਹੋ ਸਕਦੇ ਨੇ, ਜਾਂ ਆਉਂਦੇ ਜਾਂ ਜਾਂਦੇ, ਵੀ ਤੂੰ ਲੋਕੇ ਝਾੜ ਸਿਛਰੇ ਸੀ ਉੱਥੇ ਓਹਲੇ 'ਚ, ਤਾਨਸੇਨ ਨੇ ਉਹਨੂੰ ਬਹਾ ਲਿਆ, ਉਹ ਕੁਟੀਆ ਦਾ ਕੁੰਡਾ ਖੁੱਲ੍ਹਿਆ, ਖੜਾਮਾਂ ਖੜਕੀਆਂ, ਉਹਨੇ ਕਿਹਾ ਬਾਦਸ਼ਾਹ ਨੂੰ ਇਸ਼ਾਰਾ ਕੀਤਾ, ਸਾਵਧਾਨ ਹੋ ਜਾ, ਗੁਰੂ ਦੇ ਦਰਸ਼ਨ ਤੈਨੂੰ ਹੋ ਜਾਣਗੇ। ਚੰਦਰਮਾ ਦੀ ਚਾਨਣੀ ਦੇ ਵਿੱਚ ਤੁਰੇ ਜਾਂਦੇ ਦੇ ਦਰਸ਼ਨ ਹੋਏ। ਜਦੋਂ ਵਾਪਸ ਆਏ ਇਸ਼ਨਾਨ ਕਰਕੇ, ਉਹ ਜਪਜੀ ਸਾਹਿਬ ਦਾ ਪਾਠ ਕਰਦੇ ਕਰਦੇ ਕੋਲ ਦੀ ਗੁਜ਼ਰੇ, ਅਕਬਰ ਨੇ ਦਰਸ਼ਨ ਕੀਤੇ, ਨਮਸਕਾਰ ਕੀਤੀ ਕਿ ਧੰਨ ਹੈ ਐਸਾ ਮਹਾਂਪੁਰਸ਼। ਤਾਨਸੇਨ ਇਹ ਕਲਾਮ ਕੌਣ ਪੜ੍ਹਦਾ? ਕਹਿਣ ਲੱਗੇ ਗੁਰੂ ਨਾਨਕ ਦੀ ਬਾਣੀ ਹੈ, ਇਹ ਗੁਰੂ ਨਾਨਕ ਦੀ ਬਾਣੀ ਪੜ੍ਹਦਾ, ਗੁਰੂ ਨਾਨਕ ਦੇ ਦਰ ਤੋਂ ਹੀ ਪ੍ਰਾਪਤ ਕੀਤਾ ਇਹਨਾਂ ਨੇ ਸਾਰਾ ਕੁਛ। ਕਹਿਣ ਲੱਗੇ ਤਾਨਸੇਨ, ਦਰਸ਼ਨਾਂ ਦੀ ਇੱਛਾ ਤਾਂ ਪੂਰੀ ਹੋ ਗਈ, ਪਰ ਮੈਂ ਤੇਰੇ ਗੁਰੂ ਤੋਂ ਰਾਗ ਸੁਣਨਾ ਚਾਹੁੰਦਾ ਸੀ। ਕਹਿੰਦੇ ਜੀ ਇਹ ਮੇਰੇ ਵੱਸ ਦੀ ਬਾਤ ਨਹੀਂ, ਉਹ ਤਾਂ ਆਪਣੀ ਮਰਜ਼ੀ ਦੇ ਮਾਲਕ ਨੇ। ਬੇਪਰਵਾਹ ਸਦਾ ਰੰਗ ਹਰਕ ਹੈ, ਜਾ ਕੋ ਪਾਕ ਸੁਣ। ਹਾਂ, ਕਦੇ ਕਦੇ ਆਪਣੀ ਮੌਜ ਵਿੱਚ ਆ ਕੇ ਸੰਗੀਤ ਅਲਾਪਦੇ ਹੈ ਅਤੇ ਪਰਮਾਤਮਾ ਨੇ ਸੰਤ ਜੀ ਨੂੰ ਪ੍ਰੇਰ ਦਿੱਤਾ, ਉਹਨਾਂ ਨੇ ਅੰਮ੍ਰਿਤ ਵੇਲੇ ਅਤੇ ਆਪਣਾ ਸਰਿੰਦਾ ਚੱਕਿਆ ਅਤੇ ਜਦੋਂ ਸੁਰ ਕੀਤਾ, ਕਹਿਣ ਲੱਗੇ ਬਾਦਸ਼ਾਹ ਤੇਰੀ ਇੱਛਾ ਪੂਰੀ ਹੋਣ ਲੱਗੀ ਹੈ, ਖੁਦਾ ਤੇਰੇ 'ਤੇ ਰਹਿਮਤ ਕਰ ਦਿੱਤੀ ਹੈ ਅਤੇ ਗੁਰੂ ਹੁਣ ਮੇਰਾ ਸ਼ਬਦ ਪੜ੍ਹੇਗਾ। ਜਦੋਂ ਮਹਾਂਪੁਰਸ਼ਾਂ ਨੇ ਸੰਗੀਤ ਅਲਾਪਿਆ, ਅਕਬਰ ਦੀ ਸੁਰਤ ਇਕੱਠੀ ਹੁੰਦੀ ਹੁੰਦੀ ਸੁਣ ਅਵਸਥਾ ਵਿੱਚ ਐਸੀ ਚੱਲੀ ਅਤੇ ਬੇਹੋਸ਼ ਹੋ ਕੇ ਧਰਤੀ 'ਤੇ ਡਿੱਗ ਗਈ। ਬੇਹੋਸ਼ ਹੋ ਕੇ ਧਰਤੀ 'ਤੇ ਡਿੱਗ ਪਿਆ, ਸੁੱਧ ਗੋ ਬੈਠਾ ਅਤੇ ਉੱਧਰ ਹੋ ਗਿਆ ਸਮਾਂ, ਦਿਨ ਚੜ੍ਹਨਾ ਸੀ ਅਤੇ ਸੰਗੀਤ ਅਲਾਪਣਾ ਬੰਦ ਕੀਤਾ। ਰਾਗ ਦਾ ਸ਼ਬਦ ਪੜ੍ਹਨ ਤੋਂ ਬਾਅਦ ਤਾਂ ਜਿਸ ਵੇਲੇ ਅਕਬਰ ਨੂੰ ਤਾਨਸੇਨ ਨੇ ਕਿਹਾ, ਹਜ਼ੂਰ ਉੱਠੋ, ਸੁਰਤ ਵਿੱਚ ਆਓ, ਜਲਦੀ ਜਲਦੀ ਵਾਪਸ ਆਏ। ਵਾਪਸ ਆ ਕੇ ਤਾਨਸੇਨ ਨੂੰ ਬੁਲਾਇਆ, ਕਹਿਣ ਲੱਗੇ ਤਾਨਸੇਨ ਵੀ ਇੱਕ ਗੱਲ ਦੱਸ, ਮੈਨੂੰ ਤੇਰੇ ਸੰਗੀਤ ਨੇ ਮੈਨੂੰ ਖੁਸ਼ ਤਾਂ ਕੀਤਾ ਪਰ ਬੇਹੋਸ਼ ਨਹੀਂ ਸੀ ਕੀਤਾ, ਤੇਰੇ ਗੁਰੂ ਨੇ ਮੈਨੂੰ ਸ਼ਬਦ ਵਿੱਚ ਸੁਣਨ ਅਵਸਥਾ 'ਚ ਲੈ ਗਿਆ, ਮੇਰੇ ਫੁਰਨੇ ਖਤਮ ਕਰ ਦਿੱਤੇ। ਇਹ ਕਿਆ ਜਾਦੂ ਹੈ, ਕੀ ਫਰਕ ਹੈ, ਤੂੰ ਉਹਦਾ ਸ਼ਿਸ਼ ਹੈ, ਤੇਰੇ ਕੀਰਤਨ 'ਚ ਬਾਕੀ ਦੇ ਰਾਗੀਆਂ ਨਾਲੋਂ ਕਰਾਮਾਤ ਹੈ? ਕਹਿਣ ਲੱਗੇ ਗੁਰੂ ਜੀ ਬਹੁਤ ਫਰਕ ਹੈ, ਗੁਰੂ ਜੀ ਦੇ ਵਿੱਚ ਅਤੇ ਮੇਰੇ ਵਿੱਚ ਬਹੁਤ ਫਰਕ ਹੈ। ਅਕਬਰ, ਇਹ ਕੀ ਫਰਕ ਹੈ? ਕਹਿੰਦੇ ਮੈਂ ਜਦੋਂ ਕੀਰਤਨ ਕਰਦਾ ਮੇਰੀ ਟੇਕ ਤੇਰੇ 'ਤੇ ਹੁੰਦੀ ਆ ਵੀ ਤੈਨੂੰ ਖੁਸ਼ ਕਰਨਾ ਤਾਂ ਕਿ ਤੂੰ ਮੈਨੂੰ ਜਿਵੇਂ 9 ਲੱਖ ਦਾ ਹਾਰ ਦੇ ਦਿੱਤਾ ਤੂੰ ਮੇਰੇ 'ਤੇ ਪ੍ਰਸੰਨ ਰਹੇ। ਮੇਰਾ ਗੁਰੂ ਜਦੋਂ ਵੀ ਕੀਰਤਨ ਕਰਦਾ ਉਹ ਅਕਾਲ ਪੁਰਖ ਨੂੰ ਅੱਲਾ ਨੂੰ ਖੁਸ਼ ਕਰਨ ਵਾਸਤੇ ਕਰਦਾ, ਉਹ ਲੋਕਾਂ ਨੂੰ ਖੁਸ਼ ਕਰਨ ਵਾਸਤੇ ਨਹੀਂ ਕਰਦਾ। ਇਹ ਫਰਕ ਹੈ। ਕਹਿੰਦਾ ਅੱਛਾ ਫਿਰ ਇਹ ਦੱਸ ਵੀ ਇਹਦਾ ਗੁਰੂ ਕੌਣ ਸੀ? ਕਹਿੰਦੇ ਇਹਦਾ ਗੁਰੂ ਸੀ ਭਾਈ ਮਰਦਾਨਾ, ਗੁਰੂ ਨਾਨਕ ਦਾ ਰਬਾਬੀ। ਕਹਿੰਦਾ ਉਹਦਾ ਕੀਰਤਨ ਕਿਹਾ ਜਾ ਸੀ? ਕਹਿੰਦਾ ਗੱਲ ਇਹ ਹੈ ਵੀ ਇਹ ਤਾਂ ਬੰਦਿਆਂ ਨੂੰ ਬੇਸੁਰਤ ਕਰਦੇ, ਉਹ ਜਾਨਵਰਾਂ ਵੀ ਬੇਸੁਰਤ ਕਰ ਦਿੰਦਾ ਸੀ। ਆਖੇ ਫਿਰ ਭਾਈ ਮਰਦਾਨੇ ਦਾ ਗੁਰੂ ਕੌਣ? ਕਹਿੰਦੇ ਜੀ ਮੈਂ ਮਰਦਾਨੇ ਦਾ ਗੁਰੂ, ਗੁਰੂ ਨਾਨਕ ਸਾਹਿਬ। ਕਹਿੰਦੇ ਉਹਨਾਂ ਦਾ ਰਾਗ ਕੈਸਾ ਸੀ? ਕਹਿੰਦਾ ਅਕਬਰ, ਹਜ਼ੂਰ ਮੈਂ ਤੈਨੂੰ ਕੀ ਦੱਸਾਂ, ਜਦੋਂ ਗੁਰੂ ਨਾਨਕ ਸਿੰਘ ਸੰਗੀਤ ਅਲਾਪਦਾ ਸੀ ਪੱਥਰ ਵੀ ਮੋਮ ਬਣ ਜਾਂਦੇ ਸੀ। ਸੋ ਇਸ ਕਰਕੇ ਰਾਗ ਦੇ ਬੜੇ ਹੀ ਭੇਦ ਹੁੰਦੇ। ਖੈਰ ਕੁਦਰਤੀ ਉਹ ਬਾਤ ਬਚਨ ਆ ਜਾ ਕੇ ਰਹਾਓ ਅਸਥਾਈ ਦੇ ਕੇ ਫਰਮਾਉਂਦੇ ਹਨ ਜੀ,
ਹਰ ਕਿਰਪਾ ਕਰ ਸਵਾਮੀ ਹਮ ਲਾਏ ਹਰ ਸੇਵਾ
ਤੇ। ਹੇ ਹਰੀ ਪਰਮੇਸ਼ਰ, ਕਿਰਪਾ ਕਰਕੇ ਸਵਾਮੀ ਮਾਲਕ ਹਮ ਸਾਨੂੰ ਤਮਾਮ ਜੀਵਾਂ ਨੂੰ ਆਪਣੀ ਮਹਾਰਾਜ ਸੇਵਾ ਵਿੱਚ ਲਾ ਲਓ। ਅਤੇ ਪਰਮਾਤਮਾ ਦੀ ਸੇਵਾ ਕੀ ਹੈ ਭਾਈ? ਸੇਵਾ ਕੀਚਾ ਨਾਮ 'ਤੇ ਆਈ ਹੈ, ਸੇਵਾ ਹੋਰ ਕਿਹੜੀ ਹੈ? ਨਾਮ ਜਪਣਾ ਹੀ ਸਭ ਤੋਂ ਵੱਡੀ ਸੇਵਾ ਹੈ। ਤੋ ਇਸ ਕਰਕੇ ਇਹ ਸੇਵਾ ਵਿੱਚ ਲਾਓ ਮਹਾਰਾਜ, ਮੇਰੀ ਜੀਵ ਜਿਹੜੀ ਆ ਉਹ ਨਾਮ ਜਪਣ ਦੀ ਸੇਵਾ 'ਚ ਲੱਗ ਜਾਏ, ਮੇਰੀਆਂ ਅੱਖਾਂ ਗੁਰਦਰਸ਼ਨ ਦੀ ਸੇਵਾ 'ਚ ਲੱਗ ਜਾਣ, ਅਤੇ ਇਸ ਪ੍ਰਕਾਰ ਕਿਰਪਾ ਕਰ ਦਿਓ।
ਹਰ ਜਪ ਜਪੇ, ਹਰ ਜਪ ਜਪੇ, ਜਪ ਜਪੋ ਜਗਦੀਸ਼।
ਇਹ ਜਗ ਦੇ ਈਸ਼ਵਰ, ਤੇਰੇ ਜਪਣ ਯੋਗ ਜਾਪ ਨੂੰ ਜਪੋ, ਜਪਦੇ ਰਹੀਏ। ਹੇ ਹਰੀ ਪਰਮੇਸ਼ਰ, ਸਤਯੁਗ ਦੇ ਵਿੱਚ ਤੈਨੂੰ ਜਪਣ ਵਾਲਿਆਂ ਨੇ ਜਪਿਆ, ਜਾਪ ਜਪਣ ਵਾਲੇ ਹੋ ਕਰਕੇ ਤ੍ਰੇਤੇ ਦੀ ਜਪਣ ਵਾਲੇ ਹੋ ਕਰਕੇ ਤੈਨੂੰ ਜਪਿਆ, ਦੁਆਪਰ ਦੇ ਤੈਨੂੰ ਜਪਣ ਵਾਲੇ ਜਪਣ ਕਰਕੇ ਜਪਿਆ। ਉਹਨਾਂ ਨੇ ਜਿਨ੍ਹਾਂ ਨੇ ਸਤਯੁਗ ਦੇ ਜਪਿਆ ਉਹਨਾਂ ਦੇ ਪਾਪ ਜਪਤ ਹੋਏ, ਜਿਨ੍ਹਾਂ ਨੇ ਤ੍ਰੇਤੇ ਜਪਿਆ ਤੇਰੇ ਪਾਪ ਜਪਤ ਹੋਏ, ਉਹਦੇ ਜਨਮ ਜਨਮਾਰ ਦੇ ਕੀਤੇ ਹੋਏ, ਦੁਆਪਰ ਦੇ ਵਿੱਚ ਜਪਿਆ ਉਹਨਾਂ ਦੇ ਪਾਪ ਜਪਤ ਹੋਏ, ਕਲਯੁਗ ਦੇ ਜਿਨ੍ਹਾਂ ਨੇ ਜਪਿਆ ਉਹਨਾਂ ਦੇ ਪਾਪ ਵੀ ਜਪਤ ਹੋਏ, ਜਿਨ੍ਹਾਂ ਨੇ ਚਾਰਾਂ ਯੁੱਗਾਂ ਦੇ ਵਿੱਚ ਜਪਿਆ ਔਰ ਜਾਂ ਫਿਰ ਜਿਨ੍ਹਾਂ ਨੇ ਬੈਖਰੀ ਬਾਣੀ ਦੁਆਰਾ ਜਪਿਆ ਉਹਨਾਂ ਦੇ ਪਾਪ ਜਪਤ ਹੋਏ, ਜਿਨ੍ਹਾਂ ਨੇ ਮੱਧਮਾ ਜਪਿਆ ਉਹਨਾਂ ਦੇ ਪਾਪ ਜਪਤ ਹੋਏ। ਹਰੀ ਪਰਮੇਸ਼ਰ, ਜਿਨ੍ਹਾਂ ਨੇ ਬੈਖਰੀ ਮੱਧਮ ਪਸੰਤੀ ਦੇ ਜਪਿਆ ਉਹਨਾਂ ਦੇ ਪਾਪ ਜਪਤ ਹੋਏ, ਜਿਨ੍ਹਾਂ ਨੇ ਪ੍ਰਭਾਣੀ ਦੁਆਰਾ ਜਪਿਆ ਉਹਨਾਂ ਦੇ ਵੀ ਪਾਪ ਜਪਤ ਹੋਏ। ਅਤੇ ਇਸ ਪ੍ਰਕਾਰ ਦੇ ਅਰਥ ਭਾਈ ਮਹਾਂਪੁਰਖਾਂ ਨੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਤਾਂ ਬੇਅੰਤ ਕੀਤੇ ਹੈ, ਅਤੇ ਉਹਨਾਂ ਅਰਥਾਂ ਦੇ ਵਿੱਚੋਂ ਹੀ ਸੀਤ ਪ੍ਰਸ਼ਾਦ ਮਹਾਂਪੁਰਖ ਦੀ ਰਸਨਾ ਦਾ ਜੋ ਜਿੰਨਾ ਕੁ ਕਣ ਮਾਤਰ ਦਾਸ ਨੂੰ ਪ੍ਰਾਪਤ ਹੋਇਆ, ਮੈਂ ਤਾਂ ਉਹਦੇ ਅਨੁਸਾਰ ਹੀ ਆਪ ਜੀ ਦੀ ਹਾਜ਼ਰੀ ਭਰ ਸਕਦਾ। ਉਹ ਤਾਂ ਸਮੁੰਦਰ ਰੂਪ ਸੀ, ਉਹੀ ਸਨ, ਤੇ ਉਹ ਇਸ ਪ੍ਰਕਾਰ ਦੇ ਬੇਅੰਤ ਅਰਥ ਕਰਿਆ ਕਰਦੇ। ਹਾਂਜੀ ਅੱਗੇ ਚਲੋ।
ਤੁਮਰੇ ਜਨ ਰਾਮ ਜਪ ਹੈ ਤੇ ਉਤਮ।
ਹੇ ਪਰਮੇਸ਼ੁਰ, ਤੁਹਾਡੇ ਜਿਹੜੇ ਜਨ ਹੈ ਨਾ, ਸੇਵਕ ਨੇ ਜਿਹੜੇ, ਉਹ ਰਾਮ ਰਮੇ ਹੋਏ ਪਰਮਾਤਮਾ ਤੇਰੇ ਨਾਮ ਨੂੰ ਜਪਦੇ ਨੇ। ਨਾਮ ਜਪਣ ਕਰਕੇ ਉਹ ਉੱਤਮ, ਨਾਮ ਜਪਣ ਕਰਕੇ ਉੱਤਮ ਨੇ, ਸ੍ਰੇਸ਼ਟ ਨੇ ਉਹ, ਕਿਉਂਕਿ ਨਾਮ ਉੱਤਮ ਹੈ। ਜਿਨ੍ਹਾਂ ਦੇ ਨਾਮ ਰਸਨਾ ਤੇ ਆ ਗਿਆ, ਰਸਨਾ ਪਵਿੱਤਰ ਹੋ ਗਈ, ਉੱਤਮ ਹੋ ਗਈ, ਹਰ ਗੁਣ ਗਾਵ ਤੇ ਰਸਨ ਅਮੋਲੀ ਬਣ ਗਈ। ਹਿਰਦੇ ਵਿੱਚ ਨਾਮ ਵਸ ਗਿਆ, ਹਿਰਦਾ ਅਮੋਲਕ ਬਣ ਗਿਆ। ਅੱਗੇ ਦੱਸਦੇ ਹਨ ਜੀ,
ਤਿੰਨ ਕੋ ਹੋ ਘੁੰਮ ਘੁੰਮੇ ਘੁੰਮ ਘੁੰਮ ਜੀਸ।
ਤਿੰਨ ਉਹਨਾਂ ਨੂੰ ਹੋ ਮੈਂ ਘੁੰਮ ਘੁੰਮੇ ਘੁੰਮ ਘੁੰਮ ਜੀਸ। ਇਹ ਚਾਰ ਵਾਰੀ ਸ਼ਬਦ ਹੈ, ਕਿਤੇ ਘੁੰਮ ਕਿਤੇ ਘੁੰਮੇ, ਦੋ ਵਾਰੀ ਘੁੰਮ ਘੁੰਮੇ, ਦੋ ਵਾਰੀ ਘੁੰਮੇ ਘੁੰਮੇ। ਅਰਥ ਕੀ ਹੈ ਕਿ ਜਿਨ੍ਹਾਂ ਨੇ ਪਰਮੇਸ਼ੁਰ ਤੇਰੇ ਨਾਮ ਨੂੰ ਜਪਿਆ, ਸਤਯੁਗ ਦੇ ਵਿੱਚ ਵੀ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਸੀ ਲੋਕ, ਤ੍ਰੇਤੇ ਦੇ ਵਿੱਚ ਵੀ ਜਿਨ੍ਹਾਂ ਨੇ ਜਪਿਆ ਬਲਿਹਾਰ ਕੁਰਬਾਨ ਜਾਂਦੇ ਸੀ ਲੋਕ, ਦੁਆਪਰ ਦੇ ਜਿਨ੍ਹਾਂ ਜਪਿਆ ਬਲਿਹਾਰ ਕੁਰਬਾਨ ਜਾਂਦੇ ਸੀ ਲੋਕ, ਅਤੇ ਜਿਨ੍ਹਾਂ ਨੇ ਭਾਈ ਕਲਯੁਗ ਦੇ ਵਿੱਚ ਜਪਿਆ, ਉਹਨਾਂ ਨੇ ਵੀ ਕੁਰਬਾਨ ਬਲਿਹਾਰ ਹੀ ਜਾਣਾ ਬਣਦਾ ਉਹਨਾਂ ਦੇ ਕੋਲੋਂ, ਜਿਨ੍ਹਾਂ ਨੇ ਐਸਾ ਪਰਮੇਸ਼ੁਰ ਦਾ ਨਾਮ ਜਪਿਆ ਹੈ ਜੀ।
ਹਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੇ।
ਇਹ ਹਰੀ ਪਰਮੇਸ਼ੁਰ, ਤੁਸੀਂ ਵੱਡਿਆਂ ਤੋਂ ਵੀ ਵੱਡੇ ਹੋ, ਉੱਚਿਆਂ ਤੋਂ ਵੀ ਉੱਚੇ ਹੋ। ਦੂਸਰਾ ਅਰਥ ਹੈ, ਇਹ ਹਰੀ ਪਰਮੇਸ਼ੁਰ, ਇਹ ਤੁਸੀਂ ਕੈਸੇ ਵੱਡੇ ਹੋ। 84 ਲੱਖ ਜੋਨਾਂ ਦੇ ਵਿੱਚ ਮਨੁੱਖ ਨੂੰ ਵੱਡਾ ਕਿਹਾ ਹੈ, ਕਿਉਂਕਿ 84 ਲੱਖ ਜੋਨ ਦਾ ਸਰਦਾਰ ਹੈ। ਅਵਰ ਜੋਨ ਤੇਰੀ ਪਨਹਾਰੀ ਕਿਹਾ, ਇਹਦੇ ਪਾਣੀ ਭਰਨ ਵਾਲੀਆਂ ਨੇ ਜੋਨਾਂ, ਅਤੇ ਮਨੁੱਖਾਂ ਦੇ ਨਾਲੋਂ ਵੱਡੇ ਨੇ ਰਾਜੇ। ਮਨੁੱਖਾਂ ਦੇ ਵਿੱਚ ਰਾਜਾ ਵੱਡਾ, ਰਾਜਿਆਂ ਨਾਲੋਂ ਵੱਡੇ ਕੌਣ? ਦੇਵਤੇ। ਅਤੇ ਦੇਵਤਿਆਂ ਨਾਲੋਂ ਵੱਡਾ ਤੂੰ ਹੈ, ਸਾਰਿਆਂ ਤੋਂ ਹੀ ਪਰਮੇਸ਼ੁਰ ਵੱਡਿਆਂ ਤੋਂ ਵੱਡਾ, ਉੱਚੇ ਤੋਂ ਉੱਚੇ ਹੋ ਤੁਸੀਂ।
ਸੋ ਕਰ ਹੈ ਜੇ ਤੁਧ ਭਾਵੀਸ।
ਜੋ ਤੁਹਾਨੂੰ ਭਾਉਂਦਾ ਹੈ ਉਹ ਤੁਸੀਂ ਮਹਾਰਾਜ ਕਰਦੇ ਹੋ। ਵੀ ਉਹ ਪੂਛ ਨਾ ਮਸਲ ਧਰੈ, ਜੋ ਕੁਛ ਕਰੇ ਸੋ ਆਪੇ ਕਰੇ, ਉਹ ਕਿਸੇ ਦੀ ਸਲਾਹ ਨਹੀਂ ਲੈਂਦਾ। ਜਿਹੜਾ ਮਨੁੱਖ ਸਲਾਹ ਦਾ ਇੱਕ ਕੰਮ ਕਰਦਾ, ਜੇ ਮਾੜੇ ਸਲਾਹ ਦੇਣ ਵਾਲਾ ਪਿਆ ਗਿਆ, ਕਹਿੰਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਫਲਾਨੇ ਨੇ ਮੇਰੇ ਕੋਲੋਂ ਕਰਾਤਾ ਹੈ। ਰੱਬ ਦਾ ਸਲਾਹੀਆ ਕੋਈ ਨਹੀਂ ਹੈ, ਉਹ ਜੋ ਕਰਨਾ ਉਹਨੇ ਆਪ ਹੀ ਕਰਨਾ। ਸੋ ਐਸਾ ਪਰਮੇਸ਼ੁਰ ਵਾਹਿਗੁਰੂ ਜੋ ਉਹਨੂੰ ਪਾਉਂਦਾ, ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਿਤ ਨਿਰੰਕਾਰ, ਐਸਾ ਵਾਹਿਗੁਰੂ ਹੈ ਜੀ।
ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ।
ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਮਤ ਸਿੱਖਿਆ ਦੁਆਰਾ ਨਾਮ ਰੂਪੀ ਅੰਮ੍ਰਿਤ ਪੀਆ, ਜਨਦਾਸ ਬਣ ਕੇ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਜਿਨ੍ਹਾਂ ਨੇ ਗੁਰੂ ਦੀ ਮਤ ਦੁਆਰਾ ਨਾਮ ਜਪ ਕੇ ਅੰਮ੍ਰਿਤ ਪੀਤਾ, ਨਾਮ ਦੇ ਵਿੱਚ ਰਸ ਹੈ, ਅਤੇ ਅੰਮ੍ਰਿਤ ਰਸ ਜਿਹੜਾ ਇਹਦੇ ਵਿੱਚ ਸਿਮਰਨ ਕਰਦੇ ਕਰਦੇ ਅੰਦਰ ਤੋਂ ਰਸ ਆਉਣ ਲੱਗ ਜਾਂਦਾ। ਜਿੰਨੀ ਦੇਰ ਤੱਕ ਰਸ ਨਹੀਂ ਆਉਂਦਾ ਉਨੀ ਦੇਰ ਤੱਕ ਮਨ ਛੱਡ ਕੇ ਬਾਹਰ ਜਾਂਦਾ ਰਹਿੰਦਾ, ਕਿਉਂਕਿ ਰਸ ਭਾਲਦਾ, ਰਸ ਇਹਨੂੰ ਅਜੇ ਮਿਲਿਆ ਨਹੀਂ। ਜਦੋਂ ਨਾਮ 'ਚ ਰਸ ਆਉਣ ਲੱਗਿਆ, ਉਹ ਰਸ ਦੇ ਵਿੱਚ ਗੁੜਚ ਹੋ ਜਾਂਦਾ, ਜਿਵੇਂ ਭੌਰਾ ਫੁੱਲਾਂ ਨੂੰ ਨਹੀਂ ਨਾ ਛੱਡਦਾ, ਫਿਰ ਨਹੀਂ ਇਹ ਸ਼ਬਦ ਨੂੰ ਛੱਡਦਾ। ਉਹਨੂੰ ਕਹਿੰਦੇ ਨਾਮ ਰਸੀ ਹੈ। ਜਿੰਨੀ ਦੇਰ ਤੱਕ ਵਿਸ਼ਿਆਂ ਦਾ ਰਸ ਮਨ ਨੂੰ ਆਉਂਦਾ, ਉਨੀ ਦੇਰ ਤੱਕ ਨਾਮ ਦਾ ਰਸ ਆਉਂਦਾ ਨਹੀਂ, ਦੋ ਰਸ ਇਕੱਠੇ ਨਹੀਂ ਹੋ ਸਕਦੇ। ਇਹ ਰਸ ਪੀਆ ਉਹ ਰਸ ਨਹੀਂ ਪਾਵੇ, ਰਾਰਾ ਰਸ ਨਿਰਸ ਕਰ ਜਾਂਦੇ ਹਾਂ, ਹੋਏ ਨਿਰਸ ਤੋ ਰਸ ਪਹਿਚਾਨੇ ਹਾਂ। ਇਹ ਰਸ ਛੱਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਇਸ ਕਰਕੇ ਕਿਹਾ ਹੈ ਗੁਰੂ ਦੀ ਮਤ ਦੁਆਰਾ ਕਹੀ ਨਾਮ ਦਾ ਰਸ ਆਉਂਦਾ ਹੈ। ਅਤੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਣ ਬੁਝੀ ਸੀਤਲ ਹੋਏ ਮਨੁਆ, ਸਤਿਗੁਰੂ ਕਾ ਦਰਸ਼ਨ ਪਾਏ। ਹਾਂਜੀ,
ਧੰਨ 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 ਗੁਰੂ ਸਾਹਿਬੀਸ।
ਹੁਣ ਦੇਖੋ ਜੇ ਧੱਦੇ 'ਤੇ ਟਿੱਪੀ ਲੱਗੀ ਹੈ ਭਾਈ ਸਾਹਿਬ ਨੇ, ਅਤੇ ਉਹਨੂੰ ਉਸੇ ਤਰ੍ਹਾਂ ਬੋਲਿਆ, ਬਿਨਾਂ ਦੱਸੇ ਪਤਾ ਲੱਗਦਾ ਵੀ ਇੱਥੇ ਟਿੱਪੀ ਬੋਲੀ ਇੱਥੇ ਨਹੀਂ ਬੋਲੀ, ਨਹੀਂ ਤਾਂ ਰਲ ਗੱਡੇ ਹੋਇਆ ਪਿਆ ਪਤਾ ਹੀ ਨਹੀਂ ਲੱਗਦਾ। ਬਹੁਤ ਸਾਰੇ ਪਾਠੀ ਸਿੰਘ ਐਸੇ ਦੇ ਵੀ ਭਾਣਾ ਮੰਨਣ ਦੀ ਗੱਲ ਹੁੰਦੀ ਆ ਵੀ ਸੱਚੇ ਪਾਤਸ਼ਾਹ ਤੇਰਾ ਭਾਣਾ ਹੀ ਹੈ, ਅਤੇ ਨਾ ਸੰਥਿਆ ਕੀਤੀ ਆ। ਦੇਖੋ ਇੱਕ ਸਾਈਕਲ ਨਹੀਂ ਚਲਾਉਣਾ ਆਉਂਦਾ ਬਿਨਾਂ ਕਿਸੇ ਦੇ ਸਹਾਰੇ ਤੋਂ, ਸਾਈਕਲ ਨਹੀਂ ਸਿੱਖਿਆ ਜਾ ਸਕਦਾ, ਉਹ ਵੀ ਕੁਛ ਸਿਖਾਊਗਾ। ਤੇ ਫਿਰ ਪਾਠ ਕਿਵੇਂ ਆਜੂਗਾ ਆਪਣੇ ਆਪ? ਤੋਂ ਭਾਈ ਸਾਹਿਬ ਜੀ, ਇਸ ਅਸਥਾਨ ਦੇ ਮੁੱਖ ਗ੍ਰੰਥੀ ਸਿੰਘ ਸਾਹਿਬਾਨ ਤੰਤਾ ਦੇ ਯੋਗ ਹੈ ਵੀ ਬੜਾ ਸ਼ੁੱਧ ਪਾਠ ਕਰ ਰਹੇ ਹੋ, ਫਿਰ ਵੀ ਸੰਪਰਦਾ ਉਹ ਇੱਕ ਆਮ ਕਹਾਵਤ ਹੈ, ਕਹਿੰਦੇ ਜੀ ਮਰਾਸੀ ਦਾ ਪੁੱਤ ਰੋਣ ਵੀ ਲੱਗ ਜਾਏ ਨਾ ਤਾਂ ਵੀ ਸੁਰ ਤੋਂ ਬਾਹਰ ਨਹੀਂ ਜਾਂਦਾ ਉਹ। ਇਸੇ ਤਰ੍ਹਾਂ ਸੰਪਰਦਾ ਦਾ ਘੱਟ ਤੋਂ ਘੱਟ ਸ਼ੁੱਧ ਪਾਠੀ ਤਾਂ ਹੋਊਗਾ ਹੋਊਗਾ ਜਿਹੜਾ ਟਕਸਾਲ 'ਚ ਪੜ੍ਹੇ, ਨਹੀਂ ਅਰਥ ਆਉਂਦੇ ਹੋਣਗੇ, ਨਹੀਂ ਕੀਰਤਨ ਆਉਂਦਾ ਹੋਊਗਾ, ਬਾਤ ਵੱਖਰੀ ਹੈ, ਪਰ ਸੁਰ ਤੋਂ ਬਾਹਰ ਨਹੀਂ ਜਾਂਦਾ। ਅਤੇ ਚਾਰ ਵਾਰੀ ਕਿਹਾ, ਕਹਿੰਦੇ ਧੰਤਾ ਦੇ ਯੋਗ ਹੈ ਧੰਨ ਗੁਰੂ ਸਾਹਿਬ ਜੀ, ਅਤੇ ਧੰਨ ਹੈ ਗੁਰੂ ਸਾਹਿਬ ਦੀ ਮਾਤਾ, ਧੰਨ ਹੈ ਗੁਰੂ ਸਾਹਿਬ ਜੀ ਦੇ ਪਿਤਾ, ਅਤੇ ਗੁਰੂ ਸਾਹਿਬ ਇਸ ਸ਼ਾਬਾਸ਼ੀ ਦਾਈਏ ਐਸੇ ਗੁਰੂ ਤੋਂ, ਅਤੇ ਧੰਨ ਧੰਨ ਧੰਤਾ ਦੇ ਯੋਗ ਧੰਨ ਹੈ ਗੁਰੂ ਨਾਨਕ ਸਾਹਿਬ ਦੀ ਮਾਤਾ ਤ੍ਰਿਪਤਾ ਜੀ, ਅਤੇ ਧੰਤਾ ਦੇ ਯੋਗ ਧੰਨ ਹੈ ਮਹਿਤਾ ਕਲਿਆਣ ਚੰਦ ਜੀ, ਅਤੇ ਧੰਤਾ ਦੇ ਯੋਗ ਭਾਈ ਗੁਰੂ ਨਾਨਕ ਸਾਹਿਬ ਜੀ। ਗੁਰੂ ਰਾਮਦਾਸ ਜੀ ਕਹਿੰਦੇ ਤੰਤਾ ਦੇ ਯੋਗ ਗੁਰੂ ਅੰਗਦ ਦੇਵ ਜੀ, ਤੰਤਾ ਦੇ ਯੋਗ ਮਾਤਾ ਸਵਰਾਈ ਜੀ, ਤੰਤਾ ਦੇ ਯੋਗ ਬਾਬਾ ਫੇਰੂਮੱਲ ਜੀ, ਤੰਤਾ ਦੇ ਗੁਰੂ ਸਾਹਿਬ ਜੀ ਸਾਬਈ ਸਹਿ ਧੰਨ ਹੈ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤੂੰ ਵੀ ਧੰਨ ਹੈ। ਤੰਤਾ ਦੇ ਯੋਗ ਗੁਰੂ ਅਮਰਦਾਸ ਮਹਾਰਾਜ ਜੀ, ਤੰਤਾ ਦੇ ਯੋਗ ਉਹਨਾਂ ਦੀ ਮਾਤਾ ਲਕਸ਼ਮੀ ਜੀ, ਰੂਪ ਕੌਰ ਜੀ, ਤਿੰਨ ਨਾਮ ਨੇ ਮਾਤਾ ਜੀ ਦੇ। ਤੰਤਾ ਦੇ ਯੋਗ ਬਾਬਾ ਤੇਜ ਭਾਨ ਜੀ, ਧੰਨੋ ਤੁਸੀਂ ਅਤੇ ਧੰਨ ਗੁਰੂ ਸਾਹਿਬ ਈਸ਼, ਤੁਹਾਤੇ ਬਲਿਹਾਰ ਕੁਰਬਾਨ ਧੰਨ ਜਾਈਏ, ਧੰਨ ਧੰਨ ਐਸੇ ਸਤਿਗੁਰੂ ਮਹਾਰਾਜ ਸਾਹਿਬ ਜੀ, ਅਤੇ ਜਿਨ੍ਹਾਂ ਦੇ ਆਉਣ ਨੂੰ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਾ ਇਹ ਹੈ ਸੁਭਾਵ, ਸੁਭਾਵ ਨਾਲ ਪ੍ਰਯੋਜਨ ਦਾ ਹੁੰਦਾ, ਇਹੀ ਪ੍ਰਯੋਜਨ ਹੈ, ਜਨ ਕੇ ਸੰਗਚਿਤ ਆਵੈ ਨਾਓ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤੇ ਜਨ ਕੋ ਸਦਾ ਨਮਸਕਾਰ। ਅਤੇ ਗੁਰੂ ਕਿਰਪਾ ਕਰੇ ਅੰਮ੍ਰਿਤ ਵੇਲੇ ਦੀ ਕਥਾ ਸਾਹਿਬ ਸਿੰਘ ਜੀ ਇੰਨੇ ਕੁ ਦਿਨ ਆਪ ਸੰਗਤਾਂ ਨੇ ਪ੍ਰਵਾਨ ਕਰਨੀ, ਕੱਲ੍ਹ ਨੂੰ ਐਤਵਾਰ ਦਾ ਦਿਨ ਹੈ ਜਿਹੜੇ ਉਹਦੇ 'ਚ ਤਾਂ ਖੁੱਲ੍ਹੇ ਦੀਵਾਨ ਲੱਗਦੇ ਹੈ, ਸੋ ਆਓ ਹੁਣ ਇੱਥੇ ਸਮਾਪਤੀ ਹੈ ਜੀ। ਢਾਡੀ ਸਿੰਘ ਸਾਹਿਬਾਨ ਪਹੁੰਚ ਗਏ ਜਿਨ੍ਹਾਂ ਨੇ ਬੜਾ ਰਸ ਭਿੰਨੀਆਂ ਕਵਿਤਾਵਾਂ ਅਤੇ ਜਾਨਦਾਰ ਪ੍ਰਚਾਰ ਅਤੇ ਜਾਨਦਾਰੀ ਕਵਿਤਾਵਾਂ ਬੋਲਦੇ ਨੇ, ਗੁਰੂ ਕਿਰਪਾ ਕਰੇ ਆਓ ਇੱਥੇ ਸਮਾਪਤੀ ਪੁੱਲਾਂ ਚੁੱਕਾਂ ਦੀ ਖਿਆਲ ਕਰੇ
ਬੋਲਦੇ। ਹਰ ਤੁਮ ਵੱਡ ਵੱਡੇ ਵੱਡੇ ਵੱਢ ਉੱਚੇ, ਸੋ ਕਰਹਿ ਜੇ ਤੁਧ ਭਾਵੀਸ, ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ, ਧੰਨ 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 ਗੁਰੂ ਸਾਬੀਸ।
ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ, ਅੰਧ ਕੂਪ ਮਹਾਂਪਿਆਂ ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ
ਪਾਰ,
ਜੋ ਸਰਦਾ ਕਰ ਸੇਵ ਦੇ
ਗੁਰਾਰ ਉਤਾਰ, ਹਾਰ
ਜੋ ਸਰਦਾ ਕਰ ਸੇਵ ਦੇ
ਪਾਰ ਉਤਾਰਨ ਹਾਰ।
ਸਾਧ ਸੰਗਤ ਜੀ, ਇੱਕ ਬੇਨਤੀ ਹੈ, ਜਿੰਨੇ ਵੀ ਮਾਈ ਭਾਈ ਸੁਣਦੇ ਹੋ, ਚਲੋ ਰੇਡੀਓ ਰਾਹੀਂ ਦੂਰ ਵੀ ਸੁਣਦੇ ਹੋ, ਵੀ ਸ਼ਬਦ ਜਿਹੜਾ ਹੁੰਦਾ ਨਾ ਉਹਨੂੰ ਸ਼ੁੱਧੀ ਉਚਾਰਨ ਕਰਿਆ ਠੀਕ ਹੈ, ਵੀ ਰਵਾਇਤ ਦੇ ਅਨੁਸਾਰ ਅਸੀਂ ਆਹ ਜਿਹੜੀ ਤੁਕ ਪੜ੍ਹਦੇ ਹਾਂ ਨਾ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋਤਰੇ ਪਾਰ, ਜੋ ਸਰਦਾ ਕਰ ਸੇਵ ਦੇ, ਅਤੇ ਅੱਗੇ ਅਸੀਂ ਅੱਖਰ ਕੋਲੋਂ ਲਾ ਲੈਂਦੇ ਹਾਂ। ਕੋਈ ਤਾਂ ਕਹਿੰਦਾ ਗੁਰ ਪਾਰ ਉਤਾਰਨ ਹਾਰ, ਇਹ ਤਾਂ ਆਮ ਹੀ ਕਹਿੰਦੇ ਆ, ਜਾਂ ਕਈ ਕਹਿੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਉਹ ਭਾਈ ਤੁਸੀਂ ਦੇਖਦਾ ਲਓ ਲਿਖਤ ਦੇ ਵਿੱਚ ਕੀ ਲਿਖਿਆ ਹੋਇਆ, ਲਿਖਤ ਦੇ ਉੱਤੇ ਗੁਰ ਸ਼ਬਦ ਨਹੀਂ ਹੈ ਨਾ ਵਾਹਿਗੁਰੂ, ਉੱਥੇ ਦੂਸਰਾ ਕਾਵਿ ਰਚਨਾ ਜਿਹੜੀ ਉਹਦੇ ਨਿਯਮ ਹੁੰਦੇ ਨੇ ਕਾਵਿ ਦੇ, ਪਿੰਗਲ ਦੇ ਅਨੁਸਾਰ ਛੰਦ ਦਾ ਵਿਰੋਧ ਹੋ ਜਾਏਗਾ ਜੇ ਗੁਰ ਲਾਓਗੇ ਕੋਲੋਂ, ਦੋ ਮਾਤਰਾ ਵੱਧ ਜਾਣਗੀਆਂ, ਫਿਰ ਕੱਲ੍ਹ ਨੂੰ ਕਹੋਗੇ ਗੁਰੂ ਨਾਨਕ ਹੋ ਸੀ ਵੀ ਸੱਚ ਵੇ, ਅਸੀਂ ਤਾਂ ਗੁਰੂ ਇਹ ਕਿਹਾ ਸੀ, ਕਹਿੰਦਾ ਕੋਈ ਮਾੜੀ ਗੱਲ ਕਹੀ ਹੈ, ਨਾਨਕ ਹੋ ਸੀ ਵੀ ਸੱਚ ਕਹਿੰਦੇ ਹਾਂ ਨਾ, ਗੁਰੂ ਨਾਨਕ ਹੋ ਸੀ ਵੀ ਸੱਚ ਨਹੀਂ ਕਹਿ ਸਕਦੇ। ਇਸੇ ਤਰ੍ਹਾਂ ਸੰਤ ਗਿਆਨੀ ਗੁਰਬਚਨ ਸਿੰਘ ਨੇ ਸ਼ੁੱਧ ਪਾਠ ਮੰਨਿਆ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋਤਰੇ ਪਾਰ, ਜੋ ਸਰਦਾ ਕਰ ਸੇਵਦੇ ਪਾਰ ਉਤਾਰਨ ਹਾਰ, ਗੁਰ ਸ਼ਬਦ ਨਹੀਂ ਲਾਉਣਾ। ਵਾਹਿਗੁਰੂ ਜੀ ਕਾ ਖਾਲਸਾ।